ਡਰ ਤੇਰੇ ਖੜੇ ਹਾਂ ਸਵਾਲੀ ਦਾਤਿਆ 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 ਅਰਜ ਕਵੀ ਹੱਥ ਜੋੜ ਜੀ ਕਰਦੇ ਅਰਜ ਕਵੀ ਹੱਥ ਜੋੜ ਜੀ ਤੇਰੇ ਦਾਰੀ ਪ੍ਰੀਤਮਾ ਨਾ ਕੋਈ ਥੋੜ ਜੀ ਤੇਰੇ ਦਾਰੀ ਪ੍ਰੀਤਮਾ ਨਾ ਕੋਈ ਥੋੜ ਜੀ ਕਿਸੇ ਨੂੰ ਤੂੰ ਮੋੜਦਾ ਨਾ ਖਾਲੀ ਦਾਤਿਆ ਕਿਸੇ ਨੂੰ ਤੂੰ ਮੋੜਦਾ ਨਾ ਖਾਲੀ ਦਾਤਿਆ ਡਰ ਤੇਰੇ ਖੜੇ ਹੱਸ ਵਾਲੀ ਦਾਤਿਆ ਡਰ ਤੇਰੇ ਖੜੇ ਹੱਸ ਵਾਲੀ ਦਾਤਿਆ ਕਵੀਆਂ ਦੀ ਡਾਰ ਵਿੱਚ ਆਣ ਖੜੇ ਹਾਂ ਕਵੀਆਂ ਦੀ ਡਾਰ ਵਿੱਚ ਆਣ ਖੜੇ ਹਾਂ ਸੱਤ ਮੂਹਰੇ ਬਹੁਤੀ ਅਸੀਂ ਦੂਰ ਬੜੇ ਹਾਂ ਸੱਤ ਮੂਹਰੇ ਬਹੁਤੀ ਅਸੀਂ ਦੂਰ ਬੜੇ ਹਾਂ ਸਹਿਜ ਨਾਲ ਮੰਗੀਏ ਨਾ ਕਾਲੀ ਦਾਤਿਆ ਸਹਿਜ ਨਾਲ ਮੰਗੀਏ ਨਾ ਕਾਲੀ ਦਾਤਿਆ ਡਰ ਤੇਰੇ ਖੜੇ ਹੱਸ ਵਾਲੀ ਦਾਤਿਆ ਡਰ ਤੇਰੇ ਖੜੇ ਹੱਸ ਵਾਲੀ ਦਾਤਿਆ ਦਿੱਤੀ ਸੀ ਤੈ ਮਰਦਾਨੇ ਨੂੰ ਦਾਤ ਦਾਤਾ ਦਿੱਤੀ ਸੀ ਤੈ ਮਰਦਾਨੇ ਨੂੰ ਨਹੀਂ ਤਾਂ ਕਿਹੜਾ ਜਾਣਦਾ ਸੀ ਅਣਜਾਣੇ ਨੂੰ ਨਹੀਂ ਤਾਂ ਕਿਹੜਾ ਜਾਣਦਾ ਸੀ ਅਣਜਾਣੇ ਨੂੰ
ਤੇਰੀ ਨਾ ਬਾਣੀ ਗਾਲੀ ਦਾਤਿਆ ਕਿਰਪਾ ਤੇਰੀ ਨਾ ਬਾਣੀ ਗਾਲੀ ਦਾਤਿਆ ਡਰ ਤੇਰੇ ਖੜੇ ਹੱਸ ਵਾਲੀ ਦਾਤਿਆ ਡਰ ਤੇਰੇ ਖੜੇ ਹੱਸ ਵਾਲੀ ਦਾਤਿਆ
ਵਿਦਿਆ ਦਾ ਮਾਨ ਤੁਹਾਡੇ ਕੋਲ ਚੱਲੇ ਨਾ ਕਰੇ ਜੋ ਹੰਕਾਰ ਰਹਿੰਦਾ ਕੁਝ ਪੱਲੇ ਨਾ ਕਰੇ ਜੋ ਹੰਕਾਰ ਰਹਿੰਦਾ ਕੁਝ ਪੱਲੇ ਨਾ
ਇਹਨਾਂ ਕੋਲੋਂ ਆਪ ਹੀ ਬਚਾ ਲੀਂਦਾ ਤਿਆ ਇਹਨਾਂ ਕੋਲੋਂ ਆਪ ਹੀ ਬਚਾ ਲੀਂਦਾ ਤਿਆ ਡਰ ਤੇਰੇ ਖੜੇ ਹੱਸ ਵਾਲੀ ਦਾਤਿਆ ਡਰ ਤੇਰੇ ਖੜੇ ਹੱਸ ਵਾਲੀ ਦਾਤਿਆ
Woo! ਫਰਸ਼ਾਂ ਤੋਂ ਚਾਹੇ ਯਾਰ ਸ਼ੀ ਪਚਾ ਦਵੇ, ਫਰਸ਼ਾਂ ਤੋਂ ਚਾਹੇ ਯਾਰ ਸ਼ੀ ਪਚਾ ਦਵੇ, ਤੇਰੀ ਮੌਜ ਤਖਤਾ ਤੋਂ ਭੁੰਜੇ ਲਾ ਦਵੇ, ਤੇਰੀ ਮੌਜ ਤਖਤਾ ਤੋਂ ਭੁੰਜੇ ਲਾ ਦਵੇ।
ਸਾਹ ਕਰੇ ਪਾਦ ਮੇ ਕੰਗਾਲੀ ਦਾ ਦਿਆ, ਸਾਹ ਕਰੇ ਪਾਦ ਮੇ ਕੰਗਾਲੀ ਦਾ ਦਿਆ, ਡਰ ਤੇਰੇ ਖੜੀ ਹੱਸ ਵਾਲੀ ਦਾ ਦਿਆ, ਡਰ ਤੇਰੇ ਖੜੀ ਹੱਸ ਵਾਲੀ ਦਾ ਦਿਆ।
ਡੋਲੀ ਕਿਆਂ ਵਾਲੇ ਨੂੰ ਵੀ ਮਾਣ ਬਖਸ਼ੀ, ਦੀਪ ਲਖਵੀਰ ਤਾਈ ਤਾਣ ਬਖਸ਼ੀ, ਡੋਲੀ ਕਿਆਂ ਵਾਲੇ ਨੂੰ ਵੀ ਮਾਣ ਬਖਸ਼ੀ।
ਖੁਸ਼ ਦਿਲ ਚਰ ਨੀਲ ਗਾਲੀ ਦਾ ਤਿਆ, ਖੁਸ਼ ਦਿਲ ਚਰ ਨੀਲ ਗਾਲੀ ਦਾ ਤਿਆ, ਡਰ ਤੇਰੇ ਖੜੇ ਹੱਸ ਵਾਲੀ ਦਾ ਤਿਆ, ਡਰ ਤੇਰੇ ਖੜੇ ਹੱਸ ਵਾਲੀ ਦਾ ਤਿਆ, ਡਰ ਤੇਰੇ ਖੜੇ ਹੱਸ ਵਾਲੀ ਦਾ ਤਿਆ।
ਪਰਮ ਸਨਮਾਨਯੋਗ ਗੁਰੂ ਪਾਤਸ਼ਾਹ ਜੀ ਦੇ ਪਾਵਨ ਸੱਜੇ ਦਰਬਾਰ ਦੇ ਵਿੱਚ ਭਗਤੀ ਕਰ ਰਹੀ ਗੁਰਮੁਖ ਪਿਆਰੀ ਸਾਧ ਸੰਗਤ ਜੀਓ, ਸਮਾਂ ਬਣਿਆ ਢਾਡੀ ਦਰਬਾਰ ਰਾਹੀਂ ਮਨ ਨੂੰ ਗੁਰੂ ਚਰਨਾਂ ਦੇ ਨੇੜੇ ਕਰਨ ਦਾ। ਸਾਰੀਆਂ ਸੰਗਤਾਂ ਬੜੇ ਲੰਮੇ ਸਮੇਂ ਤੋਂ ਬਹਿ ਕੇ ਭਗਤੀ ਕਰ ਰਹੇ ਹੋ, ਸਹਿਬ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਮੈਂ ਆਪਣੇ ਢਾਡੀ ਜਥੇ ਵੱਲੋਂ ਅਰਦਾਸ ਕਰਦਾ ਹਾਂ, ਗੁਰੂ ਦਾਤਾ ਜੀ ਕਿਰਪਾ ਕਰਨ ਆਪ ਸਾਰੀਆਂ ਸੰਗਤਾਂ ਦੀਆਂ ਸੇਵਾਵਾਂ ਅਤੇ ਭੇਟਾਵਾਂ ਦਾਤਾ ਜੀ ਆਪਣੇ ਚਰਨਾਂ ਵਿੱਚ ਕਬੂਲ ਕਰਨ, ਸਾਰੀਆਂ ਸੰਗਤਾਂ ਨੂੰ ਆਪਣੇ ਦਰੋਂ ਘਰੋਂ ਨਾਮ ਬਾਣੀ ਦਾ ਪਿਆਰ ਬਖਸ਼ਿਸ਼ ਕਰਨ। ਗਿਆਨੀ ਸੁਖਵੀਰ ਪਾਲ ਸਿੰਘ ਜੀ ਕੈਲੀਫੋਰਨੀਆ ਵਾਲੇ, ਉਹਨਾਂ ਨੇ ਬੜਾ ਆਨੰਦਮਈ ਮਾਹੌਲ ਬਣਾ ਕੇ ਦਿੱਤਾ, ਮੈਂ ਆਪਣੇ ਢਾਡੀ ਜਥੇ ਵੱਲੋਂ ਧੰਨਵਾਦੀ ਹਾਂ। ਸਭ ਤੋਂ ਪਹਿਲਾਂ ਮੈਂ ਆਪ ਸਾਰੀ ਸੰਗਤ ਦੀ ਸੇਵਾ ਦੇ ਵਿੱਚੋਂ ਆਸੀਸ ਪ੍ਰਾਪਤ ਕਰਨ ਵਾਸਤੇ ਗੁਰੂ ਬਖਸ਼ੀ ਫਤਿਹ ਅਰਜ਼ ਕਰ ਰਿਹਾ। ਆਪ ਸਾਰੀ ਸੰਗਤ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰਿਓ, ਇੱਕੋ ਵਾਰ ਕਹਿਣ ਤੇ ਸਾਰੇ ਜਣੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰੱਬੀ ਬਾਣੀ ਨੂੰ ਪੜ੍ਹਿਆ ਅਤੇ ਇਤਿਹਾਸ ਨੂੰ ਪੜ੍ਹਿਆ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ। ਇਤਿਹਾਸ ਨੂੰ ਸੁਣਨ ਨਾਲ, ਗੁਰਬਾਣੀ ਨੂੰ ਸੁਣਨ ਨਾਲ ਬੰਦੇ ਦੇ ਜੀਵਨ ਦੇ ਵਿੱਚ ਗੁਰਮਰਯਾਦਾ ਨੂੰ ਪੱਕਿਆਂ ਕਰਨ ਦੀ ਸਮਰੱਥਾ ਆਉਂਦੀ ਹੈ। ਗੁਰੂ ਮਹਾਰਾਜ ਜੀ ਦੀ ਮਰਯਾਦਾ ਮੁਤਾਬਕ ਜ਼ਿੰਦਗੀ ਸਾਡੀ ਸਭਨਾਂ ਦੀ ਬਣਦਾ ਹੈ। ਆਪਣੇ ਸਾਰਿਆਂ ਦੇ ਇਹ ਯਤਨ ਇਹੋ ਹੀ ਚੱਲ ਰਹੇ ਨੇ ਕਿ ਗੁਰਦੁਆਰਾ ਸਾਹਿਬ ਵਿੱਚ ਆ ਕੇ ਅਸੀਂ ਕੋਈ ਗੁਰੂ ਦੀ ਗੱਲ ਸੁਣੀਏ ਤਾਂ ਕਿ ਸਾਡਾ ਜੀਵਨ ਸਮਰ ਜਾਏ। ਗੁਰੂ ਸਾਹਿਬ ਜੀ ਦੀਆਂ ਪਾਵਨ ਗੱਲਾਂ ਜਿਹਨਾਂ ਪਵਿੱਤਰ ਮੁੱਖਾਂ ਦੇ ਵਿੱਚੋਂ ਨਿਕਲੀਆਂ, ਉਹਨਾਂ ਪਾਵਨ ਮੁਖਾਰਬਿੰਦ ਵਾਲੇ ਗੁਰਮੁਖ ਪਿਆਰਿਆਂ ਦਾ ਜੀਵਨ ਆਪਾਂ ਪਿਛਲੇ ਦਿਨਾਂ ਤੋਂ ਵਿਚਾਰਦੇ ਆ ਰਹੇ ਹਾਂ, ਉਹਨਾਂ ਗੁਰਮੁਖਾਂ ਦਾ ਜੀਵਨ ਆਪਾਂ ਵਿਚਾਰਦੇ ਆ ਰਹੇ ਹਾਂ ਜਿਨ੍ਹਾਂ ਦੇ ਮੁੱਖ ਵਿੱਚੋਂ ਇਹ ਪਵਿੱਤਰ ਬਾਣੀ ਦਾ ਉਚਾਰਨ ਹੋਇਆ, ਧੁਰਕੀ ਬਾਣੀ ਜਿਨ੍ਹਾਂ ਦੇ ਕੰਠ ਵਿੱਚੋਂ ਨਿਕਲੀ ਹੈ, ਜਿਨ੍ਹਾਂ ਦੇ ਮੁੱਖ ਵਿੱਚੋਂ ਨਿਕਲਣ ਵਾਲੇ ਬਚਨ ਨੂੰ ਅਮਰ ਬੋਲ ਹੋਣ ਦਾ ਮਾਣ ਪ੍ਰਾਪਤ ਹੋਇਆ। 15 ਭਗਤਾਂ ਦੀਆਂ ਜੀਵਨੀਆਂ ਆਪਾਂ ਪਿਛਲੇ ਦਿਨਾਂ ਤੋਂ ਵਿਚਾਰਦੇ ਆ ਰਹੇ ਹਾਂ, ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਆਪ ਜੀ ਨੇ 14 ਭਗਤਾਂ ਦੀਆਂ ਜੀਵਨੀਆਂ ਦਾਸ ਦੇ ਢਾਡੀ ਜਥੇ ਕੋਲੋਂ ਬੜੇ ਪਿਆਰ ਨਾਲ ਸਰਵਣ ਕੀਤੀਆਂ। ਆਪ ਜੀ ਦਾ ਮੈਂ ਦਿਲੋਂ ਧੰਨਵਾਦੀ ਹਾਂ। ਅੱਜ ਇੱਕ ਭਗਤ 15 ਭਗਤਾਂ ਦੇ ਵਿੱਚੋਂ ਜਿਹੜੇ ਇੱਕ ਭਗਤ ਦੀ ਜੀਵਨੀ ਕਹਿਣ ਤੋਂ ਬਚ ਗਈ ਸੀ, ਉਹ ਮੈਂ ਆਪ ਜੀ ਦੀ ਸੇਵਾ ਵਿੱਚ ਅੱਜ ਦੇ ਦੀਵਾਨ ਦੇ ਵਿੱਚ ਹਾਜ਼ਰ ਕਰਨ ਲੱਗਾ ਹਾਂ। ਗੁਰੂ ਸਾਡੀ ਤੁਹਾਡੀ ਗੁਰਮਤ ਦੀ ਸਾਂਝ ਦਾਤਾ ਜੀ ਹਮੇਸ਼ਾ ਵਾਸਤੇ ਬਣਾਈ ਰੱਖਣ। ਪੱਛਮੀ ਬੰਗਾਲ ਦੇ ਵਿੱਚ ਇੱਕ ਜ਼ਿਲ੍ਹਾ ਹੈ ਸਤ ਸੰਗਤ, ਪੱਛਮੀ ਬੰਗਾਲ ਭਾਰਤ ਦੀ ਧਰਤੀ ਦੇ ਉੱਤੇ, ਉਹ ਪੱਛਮੀ ਬੰਗਾਲ ਦੇ ਵਿੱਚ ਜ਼ਿਲ੍ਹੇ ਦਾ ਨਾਮ ਹੈ ਬੀਰਭੂਮ। ਬੀਰਭੂਮ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਪੈਂਦਾ ਹੈ, ਪਿੰਡ ਦਾ ਨਾਮ ਹੈ ਕੰਦੂਲੀ। ਕੰਦੂਲੀ ਪਿੰਡ ਦੇ ਵਿੱਚ ਇੱਕ ਪਰਿਵਾਰ ਵੱਸਦਾ ਹੈ, ਪਰਿਵਾਰ ਦੇ ਮੁਖੀ ਦਾ ਨਾਮ ਹੈ ਭੋਜ ਦੇਵ ਅਤੇ ਭੋਜ ਦੇਵ ਦੀ ਘਰਵਾਲੀ ਦਾ ਨਾਮ ਹੈ ਬੀਬੀ ਰਾਮਾ ਦੇਵੀ। ਬੀਬੀ ਰਾਮਾ ਦੇਵੀ ਅਤੇ ਭਾਈ ਭੋਜ ਦੇਵ ਦੇ ਘਰ 1201 ਈਸਵੀ ਦੇ ਵਿੱਚ ਇੱਕ ਸੋਹਣਾ ਲਾਲ ਪੈਦਾ ਹੋਇਆ। ਉਹ ਸੋਹਣੇ ਦਾ ਲਾਲ ਉਹਨਾਂ ਨੇ ਨਾਮ ਰੱਖਿਆ, ਉਹ ਸੋਹਣੇ ਦੇ ਲਾਲ ਦਾ ਨਾਮ ਰੱਖਿਆ ਜੈਦੇਵ। ਹੁਣ ਜੈਦੇਵ ਭਗਤ ਜੈਦੇਵ ਕਿਵੇਂ ਬਣਿਆ, ਅੱਜ ਦੇ ਬੋਲਣ ਦਾ ਪ੍ਰਕਰਨ ਜਿਹੜਾ ਉਹ ਦਾਸ ਦੇ ਢਾਡੀ ਜਥੇ ਦਾ ਇਹੋ ਹੈ। ਭਗਤ ਜੈਦੇਵ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਅੰਕਿਤ ਹੈ। ਭਗਤ ਜੈਦੇਵ ਜੀ ਜੇ ਉਮਰ ਕਰਕੇ ਵੇਖੀਏ ਤਾਂ ਬਾਬਾ ਫਰੀਦ ਸਾਹਿਬ ਤੋਂ ਛੋਟੇ ਨੇ, 15 ਭਗਤਾਂ ਦੇ ਵਿੱਚੋਂ ਦੂਜੇ ਨੰਬਰ ਤੇ ਉਮਰ ਕਰਕੇ ਪਹਿਲੇ ਬਾਬਾ ਫਰੀਦ ਸਾਹਿਬ ਜੀ ਤੇ ਦੂਸਰੇ ਨੰਬਰ ਤੇ ਭਗਤ ਜੈਦੇਵ ਜੀ ਦੀ ਵਾਰੀ ਆਉਂਦੀ ਹੈ। ਭਗਤ ਜੈਦੇਵ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦੋ ਸ਼ਬਦ ਨੇ, ਇੱਕ ਗੁਜਰੀ ਰਾਗ ਦੇ ਅੰਦਰ 526 ਅੰਗ ਦੇ ਉੱਤੇ ਪ੍ਰਾਪਤ ਆਪਾਂ ਨੂੰ ਹੁੰਦਾ ਹੈ ਤੇ ਦੂਸਰਾ 1106 ਅੰਗ ਉੱਤੇ ਮਾਰੂ ਰਾਗ ਦੇ ਵਿੱਚ ਆਪਾਂ ਨੂੰ ਭਗਤ ਜੈਦੇਵ ਜੀ ਦਾ ਪ੍ਰਾਪਤ ਸ਼ਬਦ ਹੁੰਦਾ ਹੈ। ਇਹਨਾਂ ਦੋਨਾਂ ਸ਼ਬਦਾਂ ਦੀ ਜਿਹੜੀ ਬੋਲੀ ਹੈ, ਜਿਹੜੀ ਭਾਸ਼ਾ ਹੈ, ਉਹ ਬੜੀ ਔਖੀ ਆਮ ਤੌਰ ਤੇ ਹਰ ਪਾਠੀ ਸਿੰਘ ਨੂੰ ਮਹਿਸੂਸ ਹੁੰਦੀ ਹੈ। ਜਿਨ੍ਹਾਂ ਬੰਦਿਆਂ ਨੇ ਗੁਰਬਾਣੀ ਦੀ ਸੰਥਿਆ ਨਹੀਂ ਲਈ, ਉਹ ਬੰਦੇ ਭਗਤ ਜੈਦੇਵ ਜੀ ਦੀ ਬਾਣੀ ਛੇਤੀ ਕਿਤੇ ਸਹੀ ਨਹੀਂ ਪੜ੍ਹ ਸਕਦੇ। ਭਗਤ ਜੈਦੇਵ ਜੀ ਦੀ ਬਾਣੀ ਦੇ ਸ਼ਬਦ ਬੜੇ ਆਪਣੇ ਆਪ ਦੇ ਵਿੱਚ ਔਖੇ ਲੱਗਦੇ ਨੇ, ਗੁਰਮਤ ਦੀ ਬੋਲੀ ਮੁਤਾਬਕ ਕਹਿ ਦਈਏ ਉਹ ਸ਼ਬਦ ਬੜੇ ਮਹਿੰਗੇ ਨੇ, ਸ਼ਬਦ ਬੜੇ ਆਪਣੇ ਆਪ ਦੇ ਵਿੱਚ ਔਖੇ ਲੱਗਦੇ ਨੇ। ਭਗਤ ਜੈਦੇਵ ਜੀ ਦੀ ਪਾਵਨ ਬਾਣੀ ਦਾ ਜਿਹੜਾ ਕੇਂਦਰੀ ਧੁਰਾ ਹੈ ਉਹ ਹੈ ਕਿ ਪਰਮਾਤਮਾ ਨੂੰ ਹਮੇਸ਼ਾ ਨੇੜੇ ਜਾਣੋ ਤੇ ਪਰਮਾਤਮਾ ਤੋਂ ਬਿਨਾਂ ਬੰਦੇ ਦਾ ਹੋਰ ਕੋਈ ਸਹਾਈ ਦੁਨੀਆਂ ਵਾਲਾ ਨਹੀਂ ਹੋ ਸਕਦਾ। ਮਾਨੋ ਕੀ ਟੇਕ ਬਿਰਥੀ ਸਭਜਾਨ, ਦੇਵਨ ਕੋ ਏਕਾ ਭਗਵਾਨ। ਭਗਤ ਜੈਦੇਵ ਜੀ ਦਾ ਇਹੋ ਨਜ਼ਰੀਆ ਹੈ ਕਿ ਪਰਮਾਤਮਾ ਤੋਂ ਬਿਨਾਂ ਕਦੇ ਕਿਸੇ ਬੰਦੇ ਦੀ ਟੇਕ ਨਹੀਂ ਲੈਣੀ ਚਾਹੀਦੀ, ਕਦੇ ਕਿਸੇ ਦਾ ਸਹਾਰਾ ਨਹੀਂ ਤੱਕਣਾ ਚਾਹੀਦਾ। ਜਿਹੜਾ ਪਰਮਾਤਮਾ ਕਦੇ ਕਿਸੇ ਨੂੰ ਦਾਤਾਂ ਦੇ ਕੇ ਬਾਅਦ ਵਿੱਚ ਮਿਹਣਾ ਨਹੀਂ ਦਿੰਦਾ, ਉਸ ਪਰਮਾਤਮਾ ਦੇ ਪੁਜਾਰੀ ਬਣਨਾ ਚਾਹੀਦਾ। ਮੂਰਤੀ ਪੂਜਾ ਦੇ ਵਿਰੋਧ ਵਿੱਚ ਅਤੇ ਜਾਤਾਂ ਪਾਤਾਂ ਦੇ ਵਿਰੋਧ ਵਿੱਚ ਭਗਤ ਜੈਦੇਵ ਜੀ ਨੇ ਆਪਣੇ ਕੰਠ ਵਿੱਚੋਂ ਪ੍ਰਵਚਨ ਆਖੇ ਨੇ। ਭਗਤ ਜੈਦੇਵ ਜੀ ਦੀ ਪਾਵਨ ਬਾਣੀ ਆਪਾਂ ਸਿੱਖ ਧਰਮ ਵਾਲੇ ਤੇ ਬੜੇ ਮਾਣ ਸਤਿਕਾਰ ਨਾਲ ਪੜ੍ਹਦੇ ਹਾਂ। ਭਗਤ ਜੀ ਦੀ ਬਾਣੀ ਨੂੰ ਇੱਕ ਹੋਰ ਮਾਣ ਹੈ ਕਿ ਗੈਰ ਸਿੱਖਾਂ ਦੇ ਵਿੱਚੋਂ ਹਿੰਦੂ ਧਰਮ ਵਾਲੇ ਜਗਨਨਾਥ ਦੇ ਮੰਦਿਰ ਦੇ ਵਿੱਚ ਅੱਜ ਵੀ ਜਿਹੜਾ ਭਜਨ ਹੁੰਦਾ ਉਹ ਭਗਤ ਜੈਦੇਵ ਜੀ ਦੀ ਪਾਵਨ ਬਾਣੀ ਦਾ ਭਜਨ ਹੁੰਦਾ। ਭਗਤ ਜੈਦੇਵ ਜੀ ਦੀਆਂ ਰਚਨਾਵਾਂ ਦਾ ਉੱਥੇ ਗਾਇਨ ਹੁੰਦਾ, ਭਜਨ ਕੀਤਾ ਜਾਂਦਾ। ਜਿਵੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਇੱਕ ਅਸੂਲ ਲਾਗੂ ਹੈ ਕਿ ਕੋਈ ਵੀ ਰਾਗੀ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰੱਬੀ ਬਾਣੀ, ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾ ਅਤੇ ਭਾਈ ਨੰਦ ਲਾਲ ਸਿੰਘ ਗੋਆ ਜੀ ਦੀ ਰਚਨਾ ਤੋਂ ਬਿਨਾਂ ਹੋਰ ਕਿਸੇ ਗ੍ਰੰਥ ਵਿੱਚੋਂ ਰਾਗੀ ਸਿੰਘਾਂ ਨੂੰ ਇਹ ਸਖ਼ਤ ਹਦਾਇਤ ਹੈ ਕਿ ਉਹ ਕਿਸੇ ਗ੍ਰੰਥ ਦਾ ਹੋਰ ਕੀਰਤਨ ਨਹੀਂ ਕਰ ਸਕਣਗੇ। ਹਰਿਮੰਦਰ ਸਾਹਿਬ ਦੇ ਅੰਦਰ ਇਹ ਸ਼ਰਤ ਹੈ ਕਿ ਜੇ ਕਿਸੇ ਨੇ ਕੀਰਤਨ ਕਰਨਾ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚੋਂ, ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਤੇ ਜਾਂ ਭਾਈ ਨੰਦ ਲਾਲ ਸਿੰਘ ਗੋਆ ਜੀ ਦੀ ਰਚਨਾ ਦੇ ਵਿੱਚੋਂ ਉਹ ਕੀਰਤਨ ਕਰ ਸਕਦੇ ਨੇ। ਇਸੇ ਤਰ੍ਹਾਂ ਜਗਨਨਾਥਪੁਰੀ ਦਾ ਜਿਹੜਾ ਮੰਦਰ ਹੈ, ਜਗਨਨਾਥਪੁਰੀ ਦੇ ਮੰਦਿਰ ਦੇ ਵਿੱਚ ਅੱਜ ਵੀ ਇਹ ਸ਼ਰਤ ਲਾਗੂ ਆ ਕਿ ਉੱਥੇ ਜੇ ਕਿਸੇ ਭਜਨ ਮੰਡਲੀ ਵਾਲਿਆਂ ਨੇ ਭਜਨ ਗਾਉਣੇ ਹੈ ਤਾਂ ਕੇਵਲ ਤੇ ਕੇਵਲ ਭਗਤ ਜੈਦੇਵ ਜੀ ਦੀ ਰਚਨਾ ਦਾ ਹੀ ਗਾਇਨ ਕੀਤਾ ਜਾਂਦਾ ਹੈ। ਭਗਤ ਜੈਦੇਵ ਜੀ ਨੇ ਚਾਰ ਪੋਥੀਆਂ ਲਿਖੀਆਂ ਨੇ, ਉਹਨਾਂ ਦੇ ਚਾਰ ਗ੍ਰੰਥ ਨੇ। ਸਭ ਤੋਂ ਜ਼ਿਆਦਾ ਜਿਹੜਾ ਮਕਬੂਲ ਗ੍ਰੰਥ ਹੈ ਉਸ ਗ੍ਰੰਥ ਦਾ ਨਾਮ ਹੈ ਗੀਤ ਗੋਬਿੰਦ ਕੇ। ਗੀਤ ਗੋਬਿੰਦ ਕੇ ਗ੍ਰੰਥ ਦਾ ਉੱਥੇ ਭਜਨ ਹੁੰਦਾ ਜਗਨਨਾਥ ਦੇ ਮੰਦਿਰ ਦੇ ਵਿੱਚ। ਹਿੰਦੂ ਭਰਾ ਬੜੇ ਚਾਵਾਂ ਨਾਲ ਉਸ ਮੰਦਿਰ ਦੀ ਮੂਰਤੀ ਸਾਹਮਣੇ ਬਹਿ ਕੇ ਭਜਨ ਗਾਉਂਦੇ ਨੇ। ਜਗਨਨਾਥਪੁਰੀ ਦੇ ਮੰਦਿਰ ਦੀ ਥੋੜ੍ਹੀ ਜਿਹੀ ਗਾਥਾ ਮੈਂ ਆਪ ਜੀ ਦੀ ਸੇਵਾ ਦੇ ਵਿੱਚ ਕਹਿਣਾ ਚਾਹੁੰਦਾ। ਜਗਨਨਾਥ ਮੰਦਿਰ ਦੇ ਵਿੱਚ ਮੂਰਤੀ ਦਾ ਨਾਮ ਹੈ, ਉਹ ਮੂਰਤੀ ਕ੍ਰਿਸ਼ਨ ਜੀ ਦੀ ਹੈ ਤੇ ਕ੍ਰਿਸ਼ਨ ਭਗਵਾਨ ਦੀਆਂ ਅਸਥੀਆਂ, ਕ੍ਰਿਸ਼ਨ ਜੀ ਦੀਆਂ ਜਿਹੜੀਆਂ ਹੱਡੀਆਂ ਸਨ, ਉਹ ਮੰਨਣਾ ਉਹਨਾਂ ਲੋਕਾਂ ਦਾ ਕਿ ਜਦੋਂ ਵਿਸ਼ਵਕਰਮਾ ਜੀ ਨੇ ਇਹ ਮੂਰਤੀ ਤਿਆਰ ਕਰਨੀ ਸ਼ੁਰੂ ਕੀਤੀ ਤੇ ਉਹ ਜਿਹੜਾ ਉਹਨਾਂ ਨੇ ਮਟੀਰੀਅਲ ਲਿਆ, ਸੀਮੈਂਟ ਜਾਂ ਗਾਰਾ ਜਿਹੜਾ ਪ੍ਰਾਪਤ ਕੀਤਾ, ਉਹਦੇ ਵਿੱਚ ਕ੍ਰਿਸ਼ਨ ਜੀ ਦੀਆਂ ਹੱਡੀਆਂ, ਕ੍ਰਿਸ਼ਨ ਜੀ ਦੀਆਂ ਅਸਥੀਆਂ ਇਸ ਮੂਰਤੀ ਦੇ ਵਿੱਚ ਫਿੱਟ ਕੀਤੀਆਂ ਹੋਈਆਂ ਨੇ। ਹਿੰਦੂ ਲੋਕਾਂ ਦਾ ਕਹਿਣਾ ਹੈ ਕਿ ਇਸ ਮੂਰਤੀ ਵਿੱਚ ਕ੍ਰਿਸ਼ਨ ਭਗਵਾਨ ਦੀਆਂ ਅਸਥੀਆਂ ਅੱਜ ਵੀ ਮੌਜੂਦ ਹੈ ਤੇ ਉਸ ਮੂਰਤੀ ਦੀ ਪੂਜਾ ਕਰਦੇ ਨੇ, ਉਸ ਮੂਰਤੀ ਨੂੰ ਉਹ ਗੀਤ ਸਰਵਣ ਕਰਵਾਉਂਦੇ ਨੇ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ ਗੱਲ ਦਾ ਜਾ ਕੇ ਖੰਡਨ ਕੀਤਾ ਸੀ 1510 ਈਸਵੀ ਵਿੱਚ। 7 ਜੂਨ ਵਾਲੇ ਦਿਨ ਗੁਰੂ ਸਾਹਿਬ ਉੱਥੇ ਗਏ ਸਨ। ਪਾਤਸ਼ਾਹ ਜੀ ਨੇ ਖੰਡਨ ਕੀਤਾ ਸੀ ਕਿ ਜਗਤ ਦਾ ਨਾਥ ਇੱਕ ਪੱਥਰ ਨਹੀਂ ਹੋ ਸਕਦਾ, ਜਗਤ ਦਾ ਨਾਥ ਪਰਮਾਤਮਾ ਹੈ। ਜਿਹੜਾ ਤੁਸੀਂ ਜਗਨਨਾਥ ਇੱਕ ਮੂਰਤੀ ਨੂੰ ਆਖਦੇ ਹੋ, ਮੇਰਾ ਤੇ ਜਗਨਨਾਥ ਬੜਾ ਮਹਾਨ ਹੈ, ਮੇਰਾ ਤੇ ਜਗਨਨਾਥ ਬੜਾ ਵਿਸ਼ਾਲ ਹੈ। ਇਹ ਕਹਾਣੀ ਮੈਂ ਆਪ ਜੀ ਦੀ ਸੇਵਾ ਵਿੱਚ ਕਹਿ ਸਕਾਂ। ਭਗਤ ਜੈਦੇਵ ਜੀ ਦੇ ਪਿਤਾ ਜੀ ਦੇ ਇੱਕ ਦੋਸਤ ਹਨ, ਉਹਨਾਂ ਦਾ ਨਾਮ ਹੈ ਨਿਰੰਜਣ। ਨਾਮ ਕਰਕੇ ਬੰਦਾ ਭਾਵੇਂ ਕਿੰਨਾ ਮਰਜ਼ੀ ਆਪਣੇ ਆਪ ਦੇ ਵਿੱਚ ਵਧੀਆ ਵਿਸ਼ਲੇਸ਼ਣ ਲਾਈ ਫਿਰੇ, ਆਪਣੇ ਨਾਮ ਨਾਲ ਕੋਈ ਕਿੰਨੇ ਵੱਡੇ ਵੱਡੇ ਵਧੀਆ ਵਧੀਆ ਅੱਖਰ ਕੋਈ ਲਾਈ ਫਿਰੇ, ਅਸਲ ਵਿੱਚ ਤਾਂ ਵੱਡਾ ਉਹ ਹੈ ਜਿਸ ਬੰਦੇ ਦੇ ਕਰਮ ਵਧੀਆ ਨੇ। ਜਿਸ ਬੰਦੇ ਦੇ ਕਰਮ ਮਾੜੇ ਨੇ ਉਹ ਬੰਦਾ ਆਪ ਵੀ ਮਾੜਾ। ਹੁਣ ਇਹਦੇ ਪਿਤਾ ਜੀ ਦੇ ਦੋਸਤ ਨੇ, ਭਗਤ ਜੀ ਦੇ ਪਿਤਾ ਜੀ ਦੇ ਦੋਸਤ ਹਨ ਨਿਰੰਜਣ ਜੀ, ਬੜਾ ਬੇਈਮਾਨ ਹੈ ਨਿਰੰਜਣ। ਹੁਣ ਭਗਤ ਜੀ ਦੇ ਮਾਤਾ ਅਤੇ ਪਿਤਾ ਜੀ ਦਾ ਅਕਾਲ ਚਲਾਣਾ ਇਹਨਾਂ ਨੂੰ ਛੋਟੀ ਉਮਰ ਦੇ ਵਿੱਚ ਛੱਡ ਕੇ ਉਹ ਹੋ ਜਾਂਦਾ। ਉਹਨਾਂ ਦੇ ਉਮਰ ਬਹੁਤ ਥੋੜ੍ਹੀ ਸੀ, ਭਗਤ ਜੈਦੇਵ ਜੀ ਦੀ ਅਰਬਲਾ ਬੜੀ ਥੋੜ੍ਹੀ ਸੀ। ਜਿਸ ਵੇਲੇ ਇਹਨਾਂ ਦੇ ਮਾਤਾ ਜੀ ਦਾ ਅਤੇ ਪਿਤਾ ਜੀ ਦਾ ਅਕਾਲ ਚਲਾਣਾ ਹੋ ਗਿਆ ਤੇ ਜਿਹੜਾ ਨਿਰੰਜਣ ਪਿਤਾ ਦਾ ਦੋਸਤ ਹੈ ਉਹਨੇ ਇੱਕ ਵੱਡਾ ਪਾਪ ਕਮਾਇਆ। ਉਹਨੇ ਪੰਚਾਇਤ ਇਕੱਠੀ ਕਰਕੇ ਕਹਿ ਦਿੱਤਾ ਕਿ ਮੈਂ ਭੋਜ ਦੇਵ ਦੇ ਕੋਲੋਂ ਬਹੁਤ ਰੁਪਈਏ ਲੈਣੇ ਨੇ, ਹਿਸਾਬ ਕਿਤਾਬ ਕੱਢ ਕੇ ਬਹਿ ਗਿਆ ਤੇ ਉਹਨੇ ਭਗਤ ਜੈਦੇਵ ਜੀ ਦੇ ਘਰ ਨੂੰ ਹੜੱਪ ਲਿਆ। ਸਾਰੀ ਜਿਹੜੀ ਜਾਇਦਾਦ ਹੈ ਭਗਤ ਜੈਦੇਵ ਜੀ ਦੇ ਹਿੱਸੇ ਹੋਣੀ ਆ। ਭਗਤ ਜੀ ਦੀ ਆਰਬਲਾ ਬਹੁਤ ਛੋਟੀ ਹੈ, ਹੁਣ ਰਿਸ਼ਤੇਦਾਰਾਂ ਨੇ ਭਾਵੇਂ ਜ਼ੋਰ ਲਾਇਆ ਪਰ ਉਹ ਸ਼ਾਹੂਕਾਰ ਨੇ ਇੱਕ ਨਾ ਮੰਨੀ। ਭਗਤ ਜੈਦੇਵ ਜੀ ਜਿੱਥੇ ਯਤੀਮ ਹੋਏ ਨੇ ਉੱਥੇ ਨਾਲ ਬੇਘਰੇ ਵੀ ਹੋ ਗਏ ਨੇ। ਉਹਨਾਂ ਕੋਲੇ ਹੁਣ ਘਰ ਵੀ ਨਹੀਂ ਰਿਹਾ, ਉਹਨਾਂ ਦੇ ਕੋਲੇ ਕੋਈ ਜਾਇਦਾਦ ਨਹੀਂ ਹੈ। ਇਹ ਸੱਚਾਈ ਆ, ਦੁਨੀਆਂ ਵਾਲੇ ਜਾਇਦਾਦ ਨੂੰ ਪੈਂਦੇ ਨੇ। ਜਿਸ ਬੱਚੇ ਦੇ ਕੋਲੇ ਕੋਈ 4 ਕੌਡੀਆਂ ਨਾ ਹੋਣ ਰਿਸ਼ਤੇਦਾਰ ਵੀ ਛੇਤੀ ਕੀਤੇ ਮੂੰਹ ਨਹੀਂ ਲਾਉਂਦੇ, ਰਿਸ਼ਤੇਦਾਰ ਵੀ ਨਹੀਂ ਅੱਖਾਂ ਨਾਲ ਅੱਖ ਮਿਲਾ ਕੇ ਵੇਖਦੇ ਕਿ ਇਹਦਾ ਅਸੀਂ ਸਹਾਰਾ ਬਣੀਏ।
ਹੁਣ ਮਾਂ ਵੀ ਨਹੀਂ ਹੈ, ਬਾਪ ਵੀ ਨਹੀਂ ਹੈ, ਘਰ ਘਾਟ ਵੀ ਨਹੀਂ ਹੈ, ਕੁਝ ਵੀ ਨਹੀਂ ਬਚਿਆ ਭਗਤ ਜੈਦੇਵ ਜੀ ਦੇ ਕੋਲੇ। ਉਹਨਾਂ ਨੇ ਸ਼ਾਇਦ ਗੁਰਬਾਣੀ ਦਾ ਇਸੇ ਗੱਲ ਦੇ ਉੱਤੇ ਕੇਂਦਰਿਤ ਕਰਕੇ ਸਾਨੂੰ ਫਰਮਾਨ ਦਿੱਤਾ ਕਿ ਇਹ ਬੰਦਿਆ ਪਰਮਾਤਮਾ ਦੀ ਓਟ ਲਈ, ਜੇ ਤੂੰ ਪਰਮਾਤਮਾ ਦੀ ਓਟ ਲਏਗਾ ਤੇਰੇ ਪੱਲੇ ਕੁਝ ਵੀ ਨਾ ਹੋਇਆ ਨਾ, ਤੇ ਫਿਰ ਵੀ ਤੂੰ ਪੂਰੀ ਦੁਨੀਆਂ ਦਾ ਬਾਦਸ਼ਾਹ ਹੋਏਗਾ, ਫਿਰ ਵੀ ਤੂੰ ਹੁਕਮਰਾਨਾਂ ਜਿੰਨੀ ਤਾਕਤ ਦਾ ਮਾਲਕ ਹੋਏਗਾ। ਉਸ ਇਲਾਕੇ ਦਾ ਜਿਹੜਾ ਹੁਕਮਰਾਨ ਹੈ, ਉਸ ਇਲਾਕੇ ਦੇ ਹੁਕਮਰਾਨ ਦਾ ਨਾਮ ਹੈ ਲਕਸ਼ਮਣ ਸੈਨ। ਲਕਸ਼ਮਣ ਸੈਨ ਦੇ ਦਰਬਾਰੀ ਕਵੀਆਂ ਦੇ ਵਿੱਚੋਂ ਭਗਤ ਜੈਦੇਵ ਜੀ ਦਰਬਾਰੀ ਕਵੀ ਬਣੇ ਨੇ। ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਿਵੇਂ ਸਖ਼ਤ ਘਾਲਣਾ ਘਾਲੀ ਆ, ਇਹ ਸਾਰੀ ਕਹਾਣੀ ਮੈਂ ਢਾਡੀ ਜਥੇ ਦੀ ਜਵਾਨੋਂ ਆਪ ਜੀ ਦੀ ਸੇਵਾ ਦੇ ਵਿੱਚ ਕਹਿਣ ਲੱਗਾ। ਪਹਿਲੀ ਕਵਿਤਾ ਦੀ ਟੇਕ ਹੈ, ਗੁਰੂ ਚਰਨਾਂ ਵਿੱਚ ਕੇਵਲ ਅਰਦਾਸ ਹੈ ਕਿ ਹੇ ਵਾਹਿਗੁਰੂ ਕਿਰਪਾ ਕਰ ਕਿਸੇ ਬੱਚੇ ਦੇ ਮਾਂ ਬਾਪ ਨਾ ਮਰਨ, ਕਿਸੇ ਬੱਚੇ ਦੇ ਮਾਪੇ ਉਹਨੂੰ ਛੋਟੀ ਉਮਰ ਵਿੱਚ ਛੱਡ ਕੇ ਨਾ ਜਾਣ। ਸਤਸੰਗਤ ਚਾਚੇ ਤਾਏ ਭੂਆ ਮਾਸੀਆਂ ਸਾਰੇ ਰਿਸ਼ਤੇਦਾਰ ਆਪੋ ਆਪਣੇ ਥਾਂ ਰਾਜ਼ੀ ਰਹਿਣ, ਪਰ ਜਿਹੜਾ ਪਿਆਰ ਮਾਂ ਬਾਪ ਦੇ ਕੋਲੋਂ ਪ੍ਰਾਪਤ ਹੁੰਦਾ ਉਹ ਪਿਆਰ ਹੋਰ ਰਿਸ਼ਤੇਦਾਰੀ ਕੋਲੋਂ ਨਹੀਂ ਬੱਚੇ ਨੂੰ ਨਸੀਬ ਹੋ ਸਕਦਾ। ਕਾਂ ਰੋਟੀ ਦਾ ਟੁੱਕ ਖੋ ਕੇ ਲੈ ਜਾਂਦੇ ਨੇ, ਮਾਂ ਮਟੈਰ ਬੱਚੇ ਦੀ ਜ਼ਿੰਦਗੀ ਕਿੰਨੇ ਕੁ ਮੁਸ਼ਕਲਾਂ ਵਿੱਚ ਘਿਰ ਜਾਂਦੀ ਆ। ਮਾਂ ਬਾਪ ਤੋਂ ਬਿਨਾਂ ਬੰਦੇ ਦੇ ਜੀਵਨ ਵਿੱਚ ਕਿਹੜੀਆਂ ਕਿਹੜੀਆਂ ਮੁਸੀਬਤਾਂ ਆ ਜਾਂਦੀਆਂ, ਆਪ ਸਾਰੇ ਜਣੇ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹੋ। ਗੁਰੂ ਚਰਨਾਂ ਵਿੱਚ ਕੇਵਲ ਅਰਦਾਸ ਹੈ, ਭਗਤ ਜੈਦੇਵ ਜੀ ਦੇ ਜੀਵਨ ਦੇ ਵਿੱਚ ਜਿਹੜੀ ਸਭ ਤੋਂ ਪਹਿਲਾਂ ਆਰੰਭਤਾ ਵਿੱਚ ਵੱਡੀ ਮੁਸੀਬਤ ਬਣੀ, ਉਹਨਾਂ ਦੇ ਮਾਪੇ ਚੜ੍ਹਾਈ ਕਰ ਗਏ। ਇੱਥੋਂ ਕਹਾਣੀ ਦੀ ਮੈਂ ਆਰੰਭਤਾ ਕਰਦਾ ਹਾਂ। ਬੜੀ ਧਿਆਨ ਦੇਣ ਜੋ ਕਵਿਤਾ ਹੈ, ਕਵਿਤਾ ਦੇ ਲੇਖਕ ਨੇ ਮੇਰੇ ਸਤਿਕਾਰਯੋਗ ਪਰਮ ਮਿੱਤਰ ਗਿਆਨੀ ਤਰਲੋਚਨ ਸਿੰਘ ਜੀ ਭਮਦੀ, ਜਿਨ੍ਹਾਂ ਦਾ ਆਪਣਾ ਬਹੁਤ ਵਧੀਆ ਢਾਡੀ ਜਥਾ। ਕਵਿਤਾ ਦੀ ਟੇਕ ਹੈ, ਨਿੱਕੀ ਉਮਰੇ ਰੱਬਾ ਮਰਨ ਕਿਸੇ ਦੇ ਮਾਪੇ ਨਾ।
ਕਿਸੇ ਦੇ ਮਾਪੇ ਨਾ, ਛੋਟੀ ਉਮਰੇ ਰੱਬਾ ਮਨ ਕਿਸੇ ਦੇ ਮਾਪੇ ਨਾ। ਕਰਤੇ ਚੁੱਲ ਜਾਂਦੇ ਮੌਤ ਦੇਣ ਦੇ ਚੱਕਰ ਜਦੋਂ ਕਰਤੇ ਚੁੱਲ ਜਾਂਦੇ, ਕੋਮਲ ਫੁੱਲ ਮਸੂਮ ਜਹੇ ਮਿੱਟੀ ਵਿੱਚ ਰੁੱਲ ਜਾਂਦੇ, ਕੋਮਲ ਫੁੱਲ ਮਸੂਮ ਜਹੇ ਮਿੱਟੀ ਵਿੱਚ ਰੁੱਲ ਜਾਂਦੇ। ਪੈਰੀ ਰੁੱਲਣੇ ਮਸ਼ਹੂਰ ਕੋਈ ਵੀ ਆਪਣਾ ਜਾਪੇ ਨਾ, ਪੈਰੀ ਰੁੱਲਣ ਮਸ਼ਹੂਰ ਕੋਈ ਵੀ ਆਪਣਾ ਜਾਪੇ ਨਾ। ਛੋਟੀ ਉਮਰੇ ਰੱਬਾ ਮਰਨ ਕਿਸੇ ਦੇ ਮਾਪੇ ਨਾ, ਛੋਟੀ ਉਮਰੇ ਰੱਬਾ ਮਰਨ ਕਿਸੇ ਦੇ ਮਾਪੇ ਨਾ।
ਬਣ ਕੇ ਅਥਰੂ ਅੱਖੋਂ ਕਰਦੇ ਰਹਿੰਦੇ ਨੇ ਇੱਕ ਵੀ ਸੁੱਖ ਨਹੀਂ ਆ ਪਰ ਦੁੱਖ ਚੁਗਿਰਦੇ ਰਹਿੰਦੇ ਨੇ ਇੱਕ ਵੀ ਸੁੱਖ ਨਹੀਂ ਆ ਪਰ ਦੁੱਖ ਚੁਗਿਰਦੇ ਰਹਿੰਦੇ ਨੇ ਤੇ ਉੜਕ ਦੁੱਖ ਜਿਸ ਨੂੰ ਮਾਪੇ ਅਕਲ ਦਾ ਮਾਪੇ ਨਾ ਬੇਉੜਕ ਦੁੱਖ ਜਿਸ ਨੂੰ ਮਾਪੇ ਅਕਲ ਦਾ ਮਾਪੇ ਨਾ ਛੋਟੀ ਉਮਰੇ ਰੱਬਾ ਮਰਨ ਕਿਸੇ ਦੇ ਮਾਪੇ ਨਾ ਛੋਟੀ ਉਮਰੇ ਰੱਬਾ ਮਰਨ ਕਿਸੇ ਦੇ ਮਾਪੇ ਨਾ ਬੱਚੇ ਦੀ ਫੁੱਟ ਜਾਂਦੀ ਤਕਦੀਰ ਵਿਚਾਰੇ ਬਦਕਿਸਮਤ ਬੱਚੇ ਦੀ ਫੁੱਟ ਜਾਂਦੀ ਨਿੱਕਿਆਂ ਹੱਥਾਂ ਚੋਂ ਜਗਮਾਂ ਦੀ ਉਂਗਲ ਛੁੱਟ ਜਾਂਦੀ ਨਿੱਕਿਆਂ ਹੱਥਾਂ ਚੋਂ ਜਗਮਾਂ ਦੀ ਉਂਗਲ ਛੁੱਟ ਜਾਂਦੀ ਯਤਨ ਕਰਦਿਆਂ ਪੂਰ ਹੋਣ ਮਾਪਿਆਂ ਦੇ ਖਾਪੇ ਨਾ ਯਤਨ ਕਰਦਿਆਂ ਪੂਰ ਹੋਣ ਮਾਪਿਆਂ ਦੇ ਖਾਪੇ ਨਾ ਛੋਟੀ ਉਮਰੇ ਰੱਬਾ ਮਰਨ ਕਿਸੇ ਦੇ ਮਾਪੇ ਨਾ ਛੋਟੀ ਉਮਰੇ ਰੱਬਾ ਮਰਨ ਕਿਸੇ ਦੇ ਮਾਪੇ ਨਾ ਉਸ ਮਾਲਕ ਦੇ ਪਾਲੇ ਨੂੰ ਭਾਵੇਂ ਮੰਨਣਾ ਪੈਂਦਾ ਉਸ ਮਾਲਕ ਦੇ ਪਾਲੇ ਨੂੰ ਪਰ ਜਿਸ ਤੇ ਬੀਤੀ ਏ ਦੁੱਖ ਪੁੱਛੋ ਉਸ ਨਿਆਣੇ ਨੂੰ ਪਰ ਜਿਸ ਤੇ ਬੀਤੀ ਏ ਦੁੱਖ ਪੁੱਛੋ ਉਸ ਨਿਆਣੇ ਨੂੰ ਫਿਰਨ ਚ ਫੇਰੇ ਲੋਕੀ ਪਰ ਮੁੱਕਦੇ ਇਕਲਾਪੇ ਨਾ ਫਿਰਨ ਚ ਫੇਰੇ ਲੋਕੀ ਪਰ ਮੁੱਕਦੇ ਇਕਲਾਪੇ ਨਾ ਛੋਟੀ ਉਮਰੇ ਰੱਬਾ ਮਰਨ ਕਿਸੇ ਦੇ ਮਾਪੇ ਨਾ ਛੋਟੀ ਉਮਰੇ ਰੱਬਾ ਮਰਨ ਕਿਸੇ ਦੇ ਮਾਪੇ ਨਾ
Thank you.
ਹੁੰਦਾ ਦੱਸ ਨਹੀਂ ਸ਼ਬਦਾਂ ਨਾਲ ਪਮਦੀ ਇਹ ਦੁੱਖ ਹੁੰਦਾ ਦੱਸ ਨਹੀਂ ਕੀ ਕਰ ਸਕਦਾ ਬੰਦਾ ਕੁਝ ਵੀ ਬੰਦੇ ਬਸ ਨਹੀਂ ਕੀ ਕਰ ਸਕਦਾ ਬੰਦਾ ਕੁਝ ਵੀ ਬੰਦੇ ਬਸ ਨਹੀਂ
ਬਚਪਨ ਵਿੱਚ ਅਰਮਾਨ ਕਿਸੇ ਦੇ ਜਹਾਨ ਸਿਰਾ ਪੈਣਾ ਬਚਪਨ ਵਿੱਚ ਅਰਮਾਨ ਕਿਸੇ ਦੇ ਜਹਾਨ ਸਿਰਾ ਪੈਣਾ ਛੋਟੀ ਉਮਰੇ ਰੱਬਾ ਮਰਨ ਕਿਸੇ ਦੇ ਮਾਂ ਪੈਣਾ ਛੋਟੀ ਉਮਰੇ ਰੱਬਾ ਮਰਨ ਕਿਸੇ ਦੇ ਮਾਂ ਪੈਣਾ ਛੋਟੀ ਉਮਰੇ ਰੱਬਾ ਮਰਨ ਕਿਸੇ ਦੇ ਮਾਂ ਪੈਣਾ
ਛੋਟੀ ਉਮਰੇ ਰੱਬਾ ਮਰਨ ਕਿਸੇ ਦੇ ਮਾਪੇ ਨਾ ਇਹ ਗੁਰੂ ਚਰਨਾਂ ਦੇ ਵਿੱਚ ਢਾਡੀ ਜੱਥੇ ਵੱਲੋਂ ਵੀ ਅਰਦਾਸ ਹੈ ਆਪ ਸਾਰੀਆਂ ਸੰਗਤਾਂ ਵੀ ਨਿਤ ਐਸੀਆਂ ਅਰਦਾਸਾਂ ਕਰਦੇ ਹੋ ਕਦੇ ਵੀ ਕਿਸੇ ਦਾ ਬੱਚਾ ਯਤੀਮ ਨਾ ਹੋਵੇ ਯਤੀਮ ਬੱਚੇ ਨੂੰ ਮੁਸ਼ਕਲਾਂ ਦਾ ਬਹੁਤ ਸਾਹਮਣਾ ਕਰਨਾ ਪੈਂਦਾ ਹੈ ਹੁਣ ਭਗਤ ਜੈਦੇਵ ਜੀ ਦੇ ਮਾਪੇ ਪਰਲੋਕ ਸੁਧਾਰ ਗਏ ਤੇ ਇਹਨਾਂ ਦਾ ਜਿਹੜਾ ਥੋੜਾ ਬਹੁਤਾ ਘਰ ਘਾਟ ਹੈ ਉਹ ਸ਼ਾਹੂਕਾਰ ਨੇ ਹੜੱਪ ਲਿਆ ਸ਼ਾਹੂਕਾਰ ਨੇ ਬੇਘਰਾ ਵੀ ਕਰ ਦਿੱਤਾ ਹੈ ਹੁਣ ਨਾ ਮਾਂ ਹੈ ਨਾ ਬਾਪ ਹੈ ਨਾ ਘਰ ਹੈ ਨਾ ਘਾਟ ਹੈ ਭਗਤ ਜੈਦੇਵ ਜੀ ਛੋਟੀ ਉਮਰ ਦੇ ਅੰਦਰ ਪ੍ਰਮਾਤਮਾ ਦੇ ਗੁਣ ਗਾਉਣ ਵਾਲੇ ਪਾਸੇ ਨੂੰ ਆਪਣਾ ਮਨ ਬਣਾਉਂਦੇ ਨੇ ਭਾਵੇਂ ਉਹ ਕ੍ਰਿਸ਼ਨ ਜੀ ਦੀ ਪੂਜਾ ਦੇ ਵਿੱਚ ਰੁੱਝੇ ਪਹਿਲਾਂ ਉਹ ਕ੍ਰਿਸ਼ਨ ਭਗਤ ਬਣੇ ਵੈਸ਼ਨਵ ਮਤ ਅਪਣਾਇਆ ਵੈਸ਼ਨਵ ਮਤ ਅਪਣਾ ਕੇ ਮਨ ਨੂੰ ਤਸੱਲੀ ਨਾ ਹੋਈ ਇੱਕ ਵਾਰ ਸਾਧੂ ਪੁਰਸ਼ਾਂ ਦੇ ਕੋਲ ਬੈਠਿਆਂ ਬੈਠਿਆਂ ਕਿਤੇ ਇਹ ਉਪਦੇਸ਼ ਸੁਣਿਆ ਕਿ ਜਿਸ ਦਾ ਕੋਈ ਨਾ ਹੋਵੇ ਉਹਦਾ ਪ੍ਰਮਾਤਮਾ ਹੁੰਦਾ ਇਹ ਉਪਦੇਸ਼ ਆਪਣੇ ਮਨ ਵਿੱਚ ਵਸਾ ਲਿਆ ਕਿ ਮੇਰਾ ਪ੍ਰਮਾਤਮਾ ਤੋਂ ਬਿਨਾਂ ਇਸ ਧਰਤੀ ਦੇ ਉੱਤੇ ਹੋਰ ਕੁਝ ਵੀ ਨਹੀਂ ਹੈ ਪ੍ਰਮਾਤਮਾ ਤੋਂ ਬਿਨਾਂ ਇਸ ਧਰਤੀ ਦੇ ਉੱਤੇ ਮੇਰਾ ਹੋਰ ਕੋਈ ਸਹਾਰਾ ਨਹੀਂ ਹੈ ਬਸ ਪ੍ਰਮਾਤਮਾ ਦੇ ਉੱਤੇ ਜਿਸ ਬੰਦੇ ਦਾ ਵਿਸ਼ਵਾਸ ਵੱਧ ਜਾਏ ਉਹਦੇ ਵਰਗਾ ਦੁਨੀਆਂ ਤੇ ਬ੍ਰਹਮ ਗਿਆਨੀ ਕੋਈ ਨਹੀਂ ਹੁੰਦਾ ਆਮ ਤੌਰ ਤੇ ਸਤ ਸੰਗਤ ਧਰਮ ਦੀ ਦੁਨੀਆਂ ਦੇ ਅੰਦਰ ਜਿੰਨਾ ਉਪਦੇਸ਼ ਹੈ ਇਹ ਉਪਦੇਸ਼ ਤਾਂ ਇੱਕੋ ਹੀ ਕੇਂਦਰੀ ਧੁਰਾ ਕੇ ਇਹ ਬੰਦਿਆਂ ਪ੍ਰਮਾਤਮਾ ਤੇ ਵਿਸ਼ਵਾਸ ਲੈ ਕੇ ਆ ਅਸੀਂ ਪ੍ਰਮਾਤਮਾ ਪ੍ਰਤੀ ਸ਼ਾਇਦ ਇੰਨਾ ਵਿਸ਼ਵਾਸ ਨਹੀਂ ਬਣਾ ਸਕਦੇ ਜਿੰਨਾ ਵਿਸ਼ਵਾਸ ਭਗਤ ਜੀ ਦਾ ਬਣਿਆ ਜ਼ਿੰਦਗੀ ਅੰਦਰ ਮੁਸ਼ਕਲਾਂ ਤਾਂ ਸਾਰਿਆਂ ਦੇ ਜੀਵਨ ਵਿੱਚ ਕਿਤੇ ਨਾ ਕਿਤੇ ਆਉਂਦੀਆਂ ਰਹਿੰਦੀਆਂ ਪਰ ਹਰ ਬੰਦਾ ਉਹਨਾਂ ਮੁਸ਼ਕਲਾਂ ਦੇ ਵਿੱਚੋਂ ਚਿਤਰਾਈਆਂ ਦੇ ਨਾਲ ਸਿਆਣਪਾਂ ਦੇ ਨਾਲ ਅਤੇ ਦੁਨੀਆਂ ਦੇ ਸਹਾਰੇ ਦੇ ਨਾਲ ਨਿਕਲਣ ਦਾ ਯਤਨ ਕਰਦਾ ਹੈ ਪਰ ਭਗਤ ਜੈਦੇਵ ਜੀ ਨੇ ਇੱਕੋ ਸਹਾਰਾ ਲਿਆ ਹੈ ਪ੍ਰਮਾਤਮਾ ਦਾ ਅਕਾਲ ਪੁਰਖ ਵਾਹਿਗੁਰੂ ਦਾ ਸਹਾਰਾ ਲਿਖਿਆ ਹੈ ਇਹਨਾਂ ਨੂੰ ਕਵਿਤਾ ਦੇ ਅਵਤਾਰ ਇਤਿਹਾਸਕਾਰਾਂ ਨੇ ਮੰਨਿਆ ਕਿ ਕਵਿਤਾ ਦੇ ਅਵਤਾਰ ਸਨ ਇੰਨੀ ਵਧੀਆ ਕਵਿਤਾ ਰਚਦੇ ਸਨ ਆਮ ਘੱਟ ਬੋਲਦੇ ਸਨ ਆਪਣੀਆਂ ਕਵਿਤਾਵਾਂ ਹੀ ਸੁਣਾਉਂਦੇ ਰਹਿੰਦੇ ਸਨ ਤੁਰਦੇ ਫਿਰਦੇ ਕਵਿਤਾਵਾਂ ਗਾਉਂਦੇ ਰਹਿੰਦੇ ਸੀ ਤੇ ਰਾਗ ਵਿਦਿਆ ਦੇ ਐਡੇ ਧਨੀ ਸਨ ਕਿ ਕੋਈ ਵੀ ਇਹਨਾਂ ਦੀ ਕਵਿਤਾ ਐਸੀ ਨਹੀਂ ਹੈ ਪੰਜ ਛੇ ਇਹਨਾਂ ਦੇ ਗ੍ਰੰਥ ਨੇ ਜਿਨ੍ਹਾਂ ਵਿੱਚੋਂ ਤਿੰਨ ਬੜੇ ਮਕਬੂਲ ਨੇ ਉਹਨਾਂ ਸਾਰੇ ਗ੍ਰੰਥਾਂ ਦੇ ਵਿੱਚੋਂ ਸਾਰੀਆਂ ਪੋਥੀਆਂ ਦੇ ਵਿੱਚੋਂ ਇਤਿਹਾਸਕਾਰਾਂ ਨੇ ਲਿਖਿਆ ਪ੍ਰੋਫੈਸਰ ਪਿਆਰਾ ਸਿੰਘ ਪਦਮ ਜੀ ਦਾ ਕਹਿਣਾ ਹੈ ਕਿ ਇੱਕ ਵੀ ਉਹਨਾਂ ਦੀ ਰਚੀ ਹੋਈ ਕਵਿਤਾ ਐਸੀ ਨਹੀਂ ਹੈ ਜਿਹੜੀ ਰਾਗਾਂ ਵਿੱਚ ਨਾ ਗਾਈ ਜਾ ਸਕੇ ਉਹਨਾਂ ਦੀਆਂ ਸਾਰੀਆਂ ਕਵਿਤਾਵਾਂ ਜਿੰਨੀਆਂ ਕਵਿਤਾ ਉਹਨਾਂ ਨੇ ਰਚੀਆਂ ਉਹ ਇਕੱਲੀ ਇਕੱਲੀ ਕਵਿਤਾ ਦੇ ਉੱਤੇ ਰਾਗਾਂ ਦਾ ਉਹਨਾਂ ਨੇ ਨਾਂ ਲਿਖਿਆ ਉਹਨਾਂ ਦੀ ਆਪਣੀ ਜਿਹੜੀ ਸੰਸਕ੍ਰਿਤ ਭਾਸ਼ਾ ਹੈ ਸੰਸਕ੍ਰਿਤ ਭਾਸ਼ਾ ਬੋਲਦੇ ਨੇ ਹਿੰਦੂ ਧਰਮ ਦੇ 18 ਪੁਰਾਣ ਨੇ 18 ਪੁਰਾਣਾਂ ਦੇ ਵਿੱਚੋਂ ਇੱਕ ਪੁਰਾਣ ਦਾ ਨਾਮ ਹੈ ਮੁਕੰਦ ਪੁਰਾਣ ਬਹੁਤ ਧਿਆਨ ਨਾਲ ਸੁਣਿਓ 18 ਪੁਰਾਣਾਂ ਦੇ ਵਿੱਚੋਂ ਇੱਕ ਪੁਰਾਣ ਦਾ ਨਾਮ ਹੈ ਮੁਕੰਦ ਪੁਰਾਣ ਮੁਕੰਦ ਪੁਰਾਣ ਵੀ ਸੰਸਕ੍ਰਿਤ ਵਿੱਚ ਹੈ ਪਰ ਉਹਦਾ ਪੰਜਾਬੀ ਦੇ ਵਿੱਚ ਜਦੋਂ ਸਟੀਕ ਤਿਆਰ ਕੀਤਾ ਅਰਥਾਂ ਵਾਲੀ ਪੋਥੀ ਤਿਆਰ ਕੀਤੀ ਉਹ ਅਰਥਾਂ ਦੇ ਵਿੱਚ ਪ੍ਰਮਾਣ ਵਜੋਂ ਭਗਤ ਜੈਦੇਵ ਜੀ ਦੀ ਉਹ ਪਾਵਨ ਰਚਨਾ ਦੇ ਗੀਤ ਗੋਬਿੰਦ ਨਾਉਂ ਦੀ ਪੋਥੀ ਦੇ ਵਿੱਚੋਂ ਜਿਹੜੇ ਭਗਤ ਜੀ ਦੇ ਦੋਹੇ ਹਨ ਉਹਨਾਂ ਦੋਹਿਆਂ ਦੇ ਪ੍ਰਮਾਣ ਦਿੱਤੇ ਹੋਏ ਮੁਕੰਦ ਪੁਰਾਣ ਦੇ ਸਟੀਕ ਵਿੱਚੋਂ ਅੱਜ ਵੀ ਮਿਲ ਜਾਂਦੇ ਹੈ ਭਗਤ ਜੈਦੇਵ ਜੀ ਦਾ ਏਡਾ ਉੱਚਾ ਰੁਤਬਾ ਭਾਰਤ ਵਾਸੀਆਂ ਦੇ ਦਿਲਾਂ ਦੇ ਅੰਦਰ ਇਹ ਗੱਲ ਵੱਖਰੀ ਹੈ ਕਿ ਅਸੀਂ ਉਹਨਾਂ ਦੇ ਇਤਿਹਾਸ ਨੂੰ ਬਹੁਤ ਘੱਟ ਬਾਚਦੇ ਹਾਂ ਉਹਨਾਂ ਦੇ ਇਤਿਹਾਸ ਨੂੰ ਬਹੁਤ ਘੱਟ ਸੁਣਦੇ ਹਾਂ ਭਗਤ ਜੈਦੇਵ ਜੀ ਤੁਰਦੇ ਫਿਰਦੇ ਆਪਣੀ ਬਾਣੀ ਗਾਉਂਦੇ ਪਏ ਨੇ ਜਿਹੜਾ ਉਹਨਾਂ ਦੀ ਰਚਨਾ ਸੁਣਦਾ ਉਹ ਕਾਇਲ ਹੋ ਜਾਂਦਾ ਹੈ ਜਗਨਨਾਥਪੁਰੀ ਦੇ ਮੰਦਿਰ ਦੇ ਵਿੱਚ ਭਗਤ ਜੀ ਆਏ ਉੜੀਸਾ ਦੇ ਵਿੱਚ ਇਹ ਮੰਦਿਰ ਹੈ ਉੜੀਸਾ ਦੇ ਵਿੱਚ ਕਟਕ ਜ਼ਿਲ੍ਹਾ ਪੈਂਦਾ ਕਟਕ ਜ਼ਿਲ੍ਹੇ ਦੇ ਵਿੱਚ ਇਹ ਮੰਦਿਰ ਹੈ ਅੱਜ ਵੀ ਸੁਭਾਏ ਮਾਨ ਹੈ ਮੰਦਿਰ ਦੇ ਵਿੱਚ ਜਗਨਨਾਥ ਨੌਂ ਦੀ ਮੂਰਤੀ ਦੀ ਪੂਜਾ ਹੁੰਦੀ ਹੈ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ 7 ਜੂਨ 1510 ਈਸਵੀ ਨੂੰ ਇਸ ਮੰਦਿਰ ਦੇ ਵਿੱਚ ਗਏ ਸਨ ਇਸ ਮੰਦਿਰ ਦੇ ਵਿੱਚ ਇੱਕ ਸਾਲ ਬਾਅਦ ਇੱਕ ਰੱਥ ਯਾਤਰਾ ਨਿਕਲਦੀ ਹੈ ਰੱਥ ਯਾਤਰਾ ਦੇ ਵਿੱਚ ਤਿੰਨ ਵੱਡੀਆਂ ਮੂਰਤੀਆਂ ਰੱਖੀਆਂ ਜਾਂਦੀਆਂ ਇੱਕ ਮੂਰਤੀ ਜਗਨਨਾਥ ਜੀ ਦੀ ਹੈ ਤੇ ਇੱਕ ਮੂਰਤੀ ਕ੍ਰਿਸ਼ਨ ਜੀ ਦੇ ਖਾਸਮ ਖਾਸ ਚੇਲੇ ਬਲ ਭੱਦਰ ਦੀ ਹੈ ਤੇ ਤੀਸਰੀ ਮੂਰਤੀ ਕ੍ਰਿਸ਼ਨ ਜੀ ਦੀ ਇੱਕ ਰਾਣੀ ਦੀ ਹੈ
ਤਿੰਨਾਂ ਮੂਰਤੀਆਂ ਨੂੰ ਤਿੰਨਾਂ ਰੱਥਾਂ ਦੇ ਉੱਤੇ ਬਿਠਾ ਕੇ ਰੱਥਾਂ ਦੇ ਉੱਤੇ ਸਜਾ ਕੇ ਉਹ ਸ਼ੋਭਾ ਯਾਤਰਾ ਕੱਢੀ ਜਾਂਦੀ ਹੈ। ਤੇ ਹਿੰਦੂ ਧਰਮ ਦਾ ਮੰਨਣਾ ਹੈ ਜੇ ਕੋਈ ਬੰਦਾ ਉਸ ਰੱਥ ਦੇ ਥੱਲੇ ਆ ਕੇ ਪ੍ਰਾਣ ਤਿਆਗ ਦੇਵੇ ਤਾਂ ਉਹ ਸਿੱਧਾ ਹੀ ਸਵਰਗ ਨੂੰ ਜਾਂਦਾ। ਹਿੰਦੂਆਂ ਨੇ ਇਸ ਗੱਲ ਦਾ ਪ੍ਰਚਾਰ ਕੀਤਾ ਹੋਇਆ ਸੀ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਐਸੇ ਭਰਮਾਂ ਦਾ ਖੰਡਨ ਕਰਨ ਵਾਸਤੇ ਐਨ ਤੀਰਥ ਯਾਤਰਾ ਦੇ ਉੱਤੇ ਜਦੋਂ ਜਾਂਦੇ ਨੇ ਜਗਨਨਾਥਪੁਰੀ ਦੇ ਮੰਦਿਰ ਵਿੱਚ ਉਸੇ ਦਿਨ ਪੁੱਜਦੇ ਨੇ ਜਿਦਣ ਉੱਥੇ ਗੁਰੂ ਦਾਤਾ ਜੀ ਨੇ ਪਤਾ ਕਿ ਅੱਜ ਇੱਥੇ ਇਹਨਾਂ ਨੇ ਰੱਥ ਯਾਤਰਾ ਕੱਢਣੀ ਹੈ। ਰੱਥ ਯਾਤਰਾ ਵਾਲੇ ਦਿਨ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਗਏ ਸਨ। ਗੁਰੂ ਸਾਹਿਬ ਜੀ ਦਾ ਹੁਣ ਨਾਮ ਬੜਾ ਲੋਕਾਂ ਦੇ ਵਿੱਚ ਫੈਲਿਆ ਹੋਇਆ ਸੀ। ਸਾਰੀ ਦੁਨੀਆਂ ਨੂੰ ਪਤਾ ਸੀ ਕਿ ਇੱਕ ਪੰਜਾਬੀ ਬਾਬਾ ਦੁਨੀਆਂ ਦਾ ਰਟਨ ਕਰਦਾ ਪਿਆ ਤੇ ਧਰਮ ਦਾ ਉਪਦੇਸ਼ ਦਿੰਦਾ ਹੈ। ਜਿਸ ਵੇਲੇ ਸਾਹਿਬ ਜੀ ਮਣੀਪੁਰ ਤੋਂ ਅੱਗੇ ਜਗਨਨਾਥਪੁਰੀ ਨੂੰ ਗਏ ਤਾਂ ਜਗਨਨਾਥਪੁਰੀ ਦੇ ਪੰਡਿਤਾਂ ਨੂੰ ਪਤਾ ਲੱਗਾ ਗੁਰੂ ਨਾਨਕ ਦੇਵ ਜੀ ਆਏ ਨੇ। ਉਹਨਾਂ ਨੇ ਬੜਾ ਭਰਮਾ ਸਵਾਗਤ ਕੀਤਾ ਤੇ ਗੁਰੂ ਜੀ ਨੂੰ ਆਖਿਆ ਕਿ ਆਓ ਆਪਾਂ ਆਰਤੀ ਕਰ ਲਈਏ। ਗੁਰੂ ਜੀ ਕਹਿੰਦੇ ਚਲੋ ਜੇ ਸੱਚੀ ਆਰਤੀ ਹੈ ਤੇ ਕਰਨ ਵਿੱਚ ਕੀ ਹਰਜ ਹੈ। ਪਾਤਸ਼ਾਹ ਜੀ ਉਹਨਾਂ ਬ੍ਰਾਹਮਣਾਂ ਦੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਆਰਤੀ ਕਰਨ ਵਾਸਤੇ ਜਾਂਦੇ ਨੇ। ਉਹ ਸਾਰੇ ਬ੍ਰਾਹਮਣ ਥਾਲੀਆਂ ਵਿੱਚ ਦੀਵੇ ਬਾਲ ਕੇ ਜਗਨਨਾਥ ਨਾਉਂ ਦੀ ਮੂਰਤੀ ਦੇ ਸਾਹਮਣੇ ਖਲੋ ਜਾਂਦੇ ਨੇ ਪਰ ਗੁਰੂ ਸਾਹਿਬ ਜੀ ਬੈਠੇ ਰਹਿੰਦੇ ਨੇ, ਸਤਿਗੁਰੂ ਜੀ ਨਹੀਂ ਖੜੇ ਹੋਏ। ਬ੍ਰਾਹਮਣ ਅਸਲ ਵਿੱਚ ਆਰਤੀ ਤੇ ਕਰਦੇ ਸਨ ਉਹ ਜਗਨਨਾਥ ਨਾਉਂ ਦੀ ਮੂਰਤੀ ਦੀ, ਪਰ ਉਹਨਾਂ ਦਾ ਧਿਆਨ ਗੁਰੂ ਨਾਨਕ ਦੇਵ ਵਿੱਚ ਹੀ ਟਿਕਿਆ ਪਿਆ। ਸ਼ਾਇਦ ਜੇ ਕਿਤੇ ਗੁਰੂ ਨਾਨਕ ਦੇਵ ਵਿੱਚ ਹੀ ਧਿਆਨ ਟਿਕ ਜਾਂਦਾ ਤੇ ਤਦ ਵੀ ਖਬਰੇ ਕੋਈ ਗੱਲ ਬਣ ਜਾਂਦੀ, ਪਰ ਉਹ ਤਾਂ ਮਨੋ ਮਨੀ ਰਿਝਦੇ ਰਹੇ ਵੀ ਇਹ ਨਾਲ ਉੱਠਿਆ ਕਿਉਂ ਨਹੀਂ। ਬਾਅਦ ਵਿੱਚ ਗੁਰੂ ਜੀ ਤੇ ਸਵਾਲ ਹੋਇਆ ਕਿ ਤੁਸੀਂ ਖੜੇ ਕਿਉਂ ਨਹੀਂ ਹੋਏ ਆਰਤੀ ਵਿੱਚ। ਗੁਰੂ ਜੀ ਕਹਿਣ ਲੱਗੇ ਤੁਹਾਡਾ ਜਗਨਨਾਥ ਪੱਥਰ ਦਾ ਹੈ, ਮੇਰਾ ਜਗਨਨਾਥ ਤੇ ਜ਼ਰੇ ਜ਼ਰੇ ਵਿੱਚ ਸਮਾਇਆ ਹੋਇਆ ਤੇ ਮੇਰੇ ਜਗਨਨਾਥ ਦੀ ਆਰਤੀ ਰੋਜ਼ ਹੁੰਦੀ ਆ। ਕਹਿੰਦੇ ਕਿਹੜੀ? ਤਾਂ ਗੁਰੂ ਜੀ ਨੇ ਉੱਥੇ ਸ਼ਬਦ ਉਚਾਰਿਆ ਸੀ ਗਗਨ ਮੈਂ ਥਾਲ ਰੱਬ ਚੰਦ ਦੀਪਕ ਬਣੇ। ਆਪਾਂ ਨਿਤਨੇਮ ਦੀ ਬਾਣੀਆਂ ਦੇ ਵਿੱਚ ਇਸ ਸ਼ਬਦ ਨੂੰ ਹਰ ਰੋਜ਼ ਆਪਾਂ ਉਚਾਰਨ ਕਰਦੇ ਹਾਂ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹਨਾਂ ਬ੍ਰਾਹਮਣਾਂ ਦੇ ਭਰਮ ਦੂਰ ਕਰ ਦਿੱਤੇ ਤੇ ਉਹ ਗੁਰੂ ਸਾਹਿਬ ਜੀ ਨੇ ਫਿਰ ਬੜੇ ਉੱਚੀ ਆਵਾਜ਼ ਵਿੱਚ ਡੰਕੇ ਦੀ ਚੋਟ ਨਾਲ ਆਖਿਆ ਕਿ ਜਿਹੜਾ ਬੰਦਾ ਇਸ ਰੱਥ ਥੱਲੇ ਆ ਕੇ ਮਰਿਆ ਅੱਜ ਤੱਕ, ਉਹਨਾਂ ਵਿੱਚੋਂ ਕੋਈ ਬ੍ਰਾਹਮਣ ਬਾਂਹ ਕੱਢ ਕੇ ਦੱਸ ਦੇਵੇ ਕਿ ਸੱਚਮੁੱਚ ਉਹ ਸਵਰਗ ਵਿੱਚ ਗਿਆ। ਸਤਿਗੁਰਾਂ ਨੇ ਸਾਰਿਆਂ ਦੇ ਭਰਮ ਜਾਲ ਤੋੜ ਦਿੱਤੇ ਤੇ ਗੁਰੂ ਨਾਨਕ ਦੇਵ ਜੀ ਨੇ ਇੱਕ ਸ਼ਬਦ ਆਖਿਆ ਸੀ ਉਹਨਾਂ ਬ੍ਰਾਹਮਣਾਂ ਨੂੰ ਕਿ ਤੁਸੀਂ ਆ ਜਿਹੜੇ ਭਗਤ ਦੀ ਬਾਣੀ ਗਾਉਂਦੇ ਹੋ, ਇਸ ਬਾਣੀ ਕੋਲੋਂ ਸਿੱਖਿਆ ਲੈ ਲਓ, ਗਾਈ ਜਾਂਦੇ ਹੋ, ਇਹ ਤੋਂ ਕੋਈ ਅਕਲ ਵੀ ਲਾਓ। ਉਹ ਕਹਿਣ ਲੱਗੇ ਤੁਹਾਨੂੰ ਜੇ ਬਾਣੀ ਚੰਗੀ ਲੱਗਦੀ ਬਾਣੀ ਤਾਂ ਤੁਸੀਂ ਲੈ ਲਓ। ਗੁਰੂ ਸਾਹਿਬ ਕਹਿਣ ਲੱਗੇ ਅਸੀਂ ਤਾਂ ਜ਼ਰੂਰ ਲਵਾਂਗੇ। ਸਤਿਗੁਰੂ ਪ੍ਰੀਤਮ ਜੀ ਨੇ ਦੋ ਸ਼ਬਦ ਉਹਨਾਂ ਬ੍ਰਾਹਮਣਾਂ ਦੇ ਕੋਲੋਂ ਭਗਤ ਜੈ ਦੇਵ ਜੀ ਨੇ ਉਸ ਵੇਲੇ 1510 ਈਸਵੀ ਦੇ ਵਿੱਚ ਪ੍ਰਾਪਤ ਕੀਤੇ। ਦੀਨ ਦੁਨੀਆਂ ਦੇ ਮਾਹੀ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਭਗਤ ਜੈ ਦੇਵ ਜੀ ਦਾ ਮਾਣ ਸਨਮਾਨ ਵਧਾਇਆ। ਭਗਤ ਜੀ ਦੇ ਜੀਵਨ ਦੀ ਕਹਾਣੀ ਢਾਡੀ ਜਥੇ ਕੋਲੋਂ ਕਹਾਵਾਂ। ਭਗਤ ਜੀ ਰਮਤੇ ਸਾਧੂ ਬਣ ਕੇ ਤੁਰੇ ਫਿਰਦੇ ਨੇ ਜਗਨਨਾਥਪੁਰੀ ਦੇ ਬਾਹਰਲੇ ਪਾਸੇ ਆ ਕੇ ਰੋਜ਼ ਉਹ ਚੁਰਸਤੇ ਵਿੱਚ ਬਹਿ ਕੇ ਗੀਤ ਗਾਉਂਦੇ ਨੇ ਗੋਬਿੰਦ ਦੇ, ਪਰਮਾਤਮਾ ਦੇ। ਉਹਨਾਂ ਦੇ ਗੀਤਾਂ ਨੂੰ ਸੁਣ ਕੇ ਹਰ ਬੰਦਾ ਕਾਇਲ ਹੋ ਜਾਂਦਾ। ਇੱਕ ਬੰਦੇ ਦਾ ਨਾਮ ਇਤਿਹਾਸ ਵਿੱਚ ਲਿਖਿਆ ਮਿਲਦਾ, ਉਹਦਾ ਨਾਮ ਹੈ ਸੁਦੇਵ ਅਗਨੀਹੋਤਰੀ। ਸੁਦੇਵ ਅਗਨੀਹੋਤਰੀ ਆਪਣੀ ਧੀ ਦੀ ਬਲੀ ਦੇਣ ਵਾਸਤੇ ਉਹ ਜਗਨਨਾਥਪੁਰੀ ਦੇ ਮੰਦਿਰ ਵਿੱਚ ਆਇਆ। ਉਹਦੀ ਲੜਕੀ ਬੜੀ ਸੁੰਦਰ ਹੈ, ਉਹਦੀ ਲੜਕੀ ਮੁਟਿਆਰ ਹੈ। ਆਪਣੀ ਲੜਕੀ ਦੀ ਬਲੀ ਦੇਣ ਵਾਸਤੇ ਉਹ ਆਇਆ। ਇੱਥੇ ਬ੍ਰਾਹਮਣਾਂ ਨੇ ਕਰਬੱਤ ਨਾਂ ਦਾ ਇੱਕ ਆਰਾ ਚਲਾਇਆ ਹੋਇਆ। ਇਹ ਸਾਖੀ ਕਹਿੰਦੇ ਫਿਰ ਬ੍ਰਾਹਮਣਾਂ ਦੀ ਗੱਲ ਆ ਜਾਂਦੀ ਆ। ਬ੍ਰਾਹਮਣਾਂ ਨੇ ਕਰਬੱਤ ਨਾਂ ਦੇ ਆਰੇ ਤਿੰਨ ਚਲਾਏ ਹੋਏ ਸਨ। ਇੱਕ ਹਰਿਦੁਆਰ ਚੱਲਦਾ ਸੀ, ਇੱਕ ਜਗਨਨਾਥਪੁਰੀ ਦੇ ਮੰਦਿਰ ਵਿੱਚ ਚੱਲਦਾ ਸੀ ਤੇ ਇੱਕ ਇਹਨਾਂ ਨੇ ਦੁਆਰਕਾ ਇਹ ਆਰਾ ਚਲਾਇਆ ਹੋਇਆ ਸੀ। ਇਹ ਤਿੰਨ ਆਰੇ ਲਾਏ ਸਨ, ਲੋਕਾਂ ਵਿੱਚ ਭਰਮ ਇਹ ਫੈਲਾਇਆ ਸੀ ਜੇ ਕੋਈ ਬੰਦਾ ਆਪਣੀ ਧਨ ਦੌਲਤ ਸਾਰੀ ਬ੍ਰਾਹਮਣਾਂ ਨੂੰ ਦਾਨ ਕਰਕੇ ਇਸ ਆਰੇ ਥੱਲੇ ਖਲੋ ਜਾਵੇ ਅਸੀਂ ਆਰਾ ਚਲਾ ਦਿਆਂਗੇ, ਬੰਦਾ ਮਰ ਜਾਏਗਾ ਤਾਂ ਸਿੱਧਾ ਸਵਰਗ ਜਾਏਗਾ। ਉਹ ਆਰੇ ਦੇ ਥੱਲੇ ਬਹੁਤ ਸਾਰੇ ਨੌਜਵਾਨ ਗੱਭਰੂ, ਬਹੁਤ ਸਾਰੀਆਂ ਮੁਟਿਆਰ ਧੀਆਂ ਦੀ ਬਲੀ ਦਿੱਤੀ ਜਾਂਦੀ ਸੀ, ਬਹੁਤ ਸਾਰੇ ਸ਼ਾਹੂਕਾਰ ਲੋਕ ਆਉਂਦੇ ਸਨ ਤੇ ਕਈ ਬ੍ਰਾਹਮਣਾਂ ਨੇ ਐਸੇ ਵੀ ਭਰਮ ਫੈਲਾਏ ਸਨ ਜੇ ਕੋਈ ਆਪ ਨਹੀਂ ਮਰਨਾ ਚਾਹੁੰਦਾ ਧਨ ਦੌਲਤ ਦਾਨ ਕਰ ਦੇਵੇ ਤਾਂ ਆਪਣੀ ਧੀ ਨੂੰ ਜਾਂ ਆਪਣੇ ਪੁੱਤ ਨੂੰ ਮਰਵਾ ਦੇਵੇ। ਇਹ ਸੁਦੇਵ ਅਗਨੀਹੋਤਰੀ ਨਾਂ ਦਾ ਬੰਦਾ ਆਪਣੀ ਧੀ ਦਾ ਬਲੀਦਾਨ ਦੇਣ ਵਾਸਤੇ ਆਇਆ ਹੈ। ਇਹਦੀ ਧੀ ਦਾ ਨਾਮ ਹੈ ਪਦਮਾਵਤੀ, ਇਹਦੀ ਲੜਕੀ ਦਾ ਨਾਮ ਹੈ ਪਦਮਾਵਤੀ। ਪਦਮਾਵਤੀ ਮੁਟਿਆਰ ਲੜਕੀ ਨੂੰ ਜਿਸ ਵੇਲੇ ਆਰੇ ਥੱਲੇ ਚਿਰਾਉਣ ਲੱਗੇ ਤਾਂ ਭਗਤ ਜੈ ਦੇਵ ਜੀ ਨੇ ਰੱਜ ਕੇ ਵਿਰੋਧ ਕੀਤਾ। ਭਗਤ ਜੈ ਦੇਵ ਜੀ ਕਹਿਣ ਲੱਗੇ ਉਹ ਕੀ ਪਖੰਡ ਛੇੜਿਆ, ਇਹ ਵੇਖ ਇਹ ਪ੍ਰਮਾਤਮਾ ਨੇ ਇਸ ਲੜਕੀ ਨੂੰ ਜੀ ਜਾਨ ਦਿੱਤਾ ਹੈ, ਜੀ ਦਾਨ ਦਿੱਤਾ ਹੈ, ਤੇ ਤੁਸੀਂ ਮਾਰਨ ਲੱਗੇ ਹੋ। ਇਹ ਲੜਕੀ ਤੇ ਸਵਰਗ ਜਾਏਗੀ ਜਾਂ ਨਹੀਂ ਜਾਏਗੀ ਪਤਾ ਰੱਬ ਨੂੰ ਹੈ, ਪਰ ਜਿਹੜੇ ਆਰਾ ਚਲਾਉਣ ਵਾਲੇ ਨੇ ਇਹਨਾਂ ਨੂੰ ਨਰਕਾਂ ਵਿੱਚ ਜਾਣ ਤੋਂ ਰੋਕ ਕੋਈ ਨਹੀਂ ਸਕਦਾ। ਭਗਤ ਜੀ ਦਾ ਵਿਰੋਧ ਉੱਥੇ ਬ੍ਰਾਹਮਣਾਂ ਨੇ ਬਹੁਤ ਕੀਤਾ। ਖੈਰ, ਵਿਰੋਧ ਜ਼ਿਆਦਾ ਤਾਂ ਹੁੰਦਾ, ਭਗਤ ਜੀ ਦੀ ਮਾਰ ਕੁਟਾਈ ਤਾਂ ਹੁੰਦੀ ਜੇ ਉਹਨਾਂ ਨੂੰ ਦਾਨ ਨਾ ਮਿਲਿਆ ਹੁੰਦਾ। ਅਗਨੀਹੋਤਰੀ ਨੇ ਦਾਨ ਤਾਂ ਆਪਣਾ ਸਾਰਾ ਹੀ ਦੇ ਦਿੱਤਾ, ਹੁਣ ਧੀ ਨੂੰ ਮਰਵਾਉਣ ਹੀ ਲੱਗਿਆ ਸੀ। ਤੇ ਭਗਤ ਜੈਦੇਵ ਜੀ ਦੀ ਥੋੜੀ ਜੀ ਗੱਲਬਾਤ ਦੇ ਵਿੱਚ ਉਹਨਾਂ ਨੇ ਗਿਆਨ ਗੋਸ਼ਟੀ ਵਿੱਚ ਵਿਰੋਧ ਕੀਤਾ, ਪਰ ਉਹ ਜ਼ਿਆਦਾਤਰ ਨਾ ਭੜਕ ਸਕੇ। ਆਖਿਰਕਾਰ ਬ੍ਰਾਹਮਣਾਂ ਨੇ ਆਖਿਆ ਕਿ ਜੇ ਤੈਨੂੰ ਬਹੁਤ ਸਨੇਹ ਇਸ ਲੜਕੀ ਦੇ ਨਾਲ, ਇਹ ਲੜਕੀ ਨੂੰ ਤੂੰ ਪਾਲ ਲਾ, ਇਹਨਾਂ ਨੇ ਤੇ ਆਪਣੇ ਵੱਲੋਂ ਮਾਰ ਦਿੱਤੀ ਆ, ਆਪਣੇ ਵੱਲੋਂ ਤੇ ਇਹਦੇ ਮਾਪੇ ਇਹਨੂੰ ਮਾਰਨ ਵਾਸਤੇ ਲੈ ਕੇ ਆਏ ਨੇ, ਇਹਦੇ ਤੇ ਘਰਦਿਆਂ ਨੇ ਬੜੇ ਚਾਈ ਚਾਈ ਭਜਨ ਗਾਉਂਦਿਆਂ ਗਾਉਂਦਿਆਂ ਤੋੜਿਆ, ਇਹਨਾਂ ਵੱਲੋਂ ਤਾਂ ਮਾਰੀ ਗਈ ਹੈ, ਤੇ ਜੇ ਤੈਨੂੰ ਬਾਲਾ ਹੀ ਹੈ ਤੇ ਤੂੰ ਆਪਣੇ ਕੋਲੇ ਰੱਖ ਲੈ। ਭਗਤ ਜੈਦੇਵ ਜੀ ਕਹਿਣ ਲੱਗੇ, ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਦਾ ਆਸਰਾ ਨਹੀਂ ਤੱਕਣਾ। ਉਸ ਲੜਕੀ ਨੂੰ ਆਖਿਆ, ਪਰਮਾਤਮਾ ਤੋਂ ਬਿਨਾਂ ਕਿਸੇ ਦਾ ਆਸਰਾ ਨਹੀਂ ਤੱਕਣਾ। ਸੁਦੇਵ ਅਗਨੀਹੋਤਰੀ ਦੇ ਗੱਲ ਮੰਨੂ ਲੱਗੀ, ਉਹਨਾਂ ਨੇ ਭਗਤ ਜੀ ਦੇ ਨਾਲ ਆਪਣੀ ਲੜਕੀ ਨੂੰ ਵਿਆਹੁਣ ਦਾ ਆਪਣੇ ਮਨ ਵਿੱਚ ਸੰਕਲਪ ਕੀਤਾ। ਭਗਤ ਜੀ ਨੇ ਇਨਕਾਰ ਕੀਤਾ ਤੇ ਉਹ ਸੁਦੇਵ ਅਗਨੀਹੋਤਰੀ ਨੇ ਹਾੜੇ ਪਾ ਕੇ ਮਿੰਤ ਕਰਕੇ ਆਖਿਆ ਕਿ ਮੈਂ ਆਪਣੇ ਮਨ ਵਿੱਚ ਸੰਕਲਪ ਕਰ ਲਿਆ, ਮੈਂ ਆਪਣੀ ਧੀ ਨੂੰ ਤੁਹਾਡੇ ਲੜ ਲਾਉਣਾ, ਮੇਰੀ ਬੱਚੀ ਨੂੰ ਤੁਸੀਂ ਆਪਣੀ ਸੇਵਾਦਾਰ ਜਾਣ ਕੇ ਆਪਣੇ ਕੋਲ ਰੱਖ ਲਵੋ। ਭਗਤ ਜੀ ਨੇ ਉਸ ਪਦਮਾਵਤੀ ਔਰਤ ਦੇ ਨਾਲ ਉਸ ਮੁਟਿਆਰ ਲੜਕੀ ਦੇ ਨਾਲ ਵਿਆਹ ਕਰਵਾਇਆ ਤੇ ਵਾਪਸ ਆਪਣੇ ਘਰ ਫਿਰ ਚਲੇ ਜਾਂਦੇ ਨੇ। ਕੰਦੂਲੀ ਨਗਰ ਦੇ ਵਿੱਚ ਜਾ ਕੇ ਫਿਰ ਵਸਦੇ ਨੇ। ਉੱਥੇ ਦਾ ਜਿਹੜਾ ਰਾਜਾ ਹੈ ਲਕਸ਼ਮਣ ਸੈਨ, ਉਹਦੇ ਰਾਜ ਦਰਬਾਰ ਦੇ ਕਵੀਆਂ ਦੇ ਵਿੱਚੋਂ ਸ਼੍ਰੋਮਣੀ ਕਵੀ ਨੇ ਭਗਤ ਜੈਦੇਵ ਜੀ। ਭਗਤ ਜੈਦੇਵ ਜੀ ਦੀ ਰਚਨਾ ਦੇ ਅੱਜ ਵੀ ਪੱਥਰ ਦੇ ਉੱਤੇ ਉਕਰੇ ਹੋਏ ਅੱਖਰ ਉਹ ਰਾਜੇ ਦੀ ਰਿਆਸਤ ਦੇ ਅੰਦਰ ਜਿਹੜੇ ਲੱਗੇ ਹੋਏ ਨੇ, ਭਗਤ ਜੈਦੇਵ ਜੀ ਦੀ ਰਚਨਾ ਉਹਨਾਂ ਪੱਥਰਾਂ ਦੇ ਉੱਤੇ ਅੱਜ ਵੀ ਪ੍ਰਾਪਤ ਹੁੰਦੀ ਹੈ। ਸਤ ਸੰਗਤ, ਪੱਛਮੀ ਬੰਗਾਲ ਦੇ ਵਿੱਚ ਅੱਜ ਵੀ ਰਾਜ ਦਰਬਾਰ ਵਿੱਚ ਭਗਤ ਜੈਦੇਵ ਜੀ ਦੀ ਬਾਣੀ ਦੀ ਪੂਜਾ ਹੁੰਦੀ ਹੈ। ਗੱਲ ਕਿਤੇ ਲੰਬੀ ਨਾ ਹੋ ਜਾਏ, ਭਗਤ ਜੈਦੇਵ ਜੀ ਬਿਰਧ ਹੋਣ ਜਾ ਰਹੇ ਨੇ ਤੇ ਇਹਨਾਂ ਦੇ ਨਗਰ ਦੇ 1 ਕਿਲੋਮੀਟਰ ਹਟਮੀ ਗੰਗਾ ਨਦੀ ਵਗਦੀ ਹੈ। 1 ਕਿਲੋਮੀਟਰ ਹਟਮੀ ਗੰਗਾ ਨਦੀ ਵਗਦੀ ਹੈ ਤੇ ਜਿਹੜੇ ਲੋਕ ਜਿਨ੍ਹਾਂ ਦਾ ਭਰਮ ਦੇ ਸਹਾਰੇ ਤੋਰੀ ਫੁਰਕਾ ਚੱਲਦਾ ਹੈ ਉਹ ਭਗਤ ਜੀ ਨੂੰ ਦੇਖ ਕੇ ਸੁਖਾਂਦੇ ਨਹੀਂ, ਭਗਤ ਜੀ ਦਾ ਵਿਰੋਧ ਕਰਦੇ ਨੇ ਕਿ ਇਹਨਾਂ ਨੇ ਸਾਡੀ ਰੋਜੀ ਰੋਟੀ ਬੰਦ ਕਰਵਾ ਦਿੱਤੀ ਆ। ਇਹ ਲੋਕਾਂ ਦੇ ਵਿੱਚ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦਾ, ਵਹਿਮਾਂ ਭਰਮਾਂ ਦੇ ਵਿਰੁੱਧ ਬੋਲਦਾ, ਜਾਤਾਂ ਪਾਤਾਂ ਦੇ ਵਿਰੁੱਧ ਬੋਲਦਾ। ਭਗਤ ਜੀ ਰੋਜ਼ ਗੰਗਾ ਇਸ਼ਨਾਨ ਕਰਨ ਜਾਂਦੇ ਨੇ। ਇਤਿਹਾਸ ਦੇ ਪੰਨਿਆਂ ਦੇ ਉੱਤੇ ਜੋ ਲਿਖਿਆ, ਮੈਂ 11 ਕਿਤਾਬਾਂ ਪੜ੍ਹੀਆਂ ਨੇ ਭਗਤ ਜੀ ਦੇ ਜੀਵਨ ਨਾਲ ਸੰਬੰਧਿਤ, ਉਹਨਾਂ 11 ਕਿਤਾਬਾਂ ਦੇ ਵਿੱਚ ਸਾਖੀ ਦਾ ਜ਼ਿਕਰ ਹੈ। ਭਗਤ ਜੀ ਨੇ ਕਵਿਤਾ ਲਿਖਣੀ ਸ਼ੁਰੂ ਕੀਤੀ। ਕਵਿਤਾ ਮੈਂ ਵੀ ਲਿਖਦਾ ਹਾਂ, ਤੁਹਾਡੇ ਵਿੱਚ ਵੀ ਬਹੁਤ ਸਾਰੇ ਗੁਰਮੁਖ ਪਿਆਰੇ ਹੋਣਗੇ ਜਿਹੜੇ ਕਵਿਤਾਵਾਂ ਲਿਖਦੇ ਹੋਣਗੇ। ਜਿਹੜੇ ਕਵਿਤਾ ਰਚਦੇ ਨੇ ਉਹਨਾਂ ਨੂੰ ਇਸ ਗੱਲ ਦਾ ਜ਼ਿਆਦਾ ਪਤਾ ਹੈ। ਕਈ ਵਾਰ ਕਵਿਤਾ 2 ਮਿੰਟ ਵਿੱਚ ਵੀ ਲਿਖੀ ਜਾਂਦੀ ਹੈ ਤੇ ਕਈ ਵਾਰ ਕੋਈ ਅੱਖਰ ਅੜ ਜਾਵੇ ਤਾਂ ਕਈ ਵਾਰ 2-2 ਦਿਨ ਨਹੀਂ ਲਿਖੇ ਜਾਂਦੇ, 2-2 ਦਿਨਾਂ ਵਿੱਚ ਕਵਿਤਾ ਨਹੀਂ ਲਿਖੀ ਜਾਂਦੀ। ਭਗਤ ਜੀ ਨੇ ਕਵਿਤਾ ਸ਼ੁਰੂ ਕੀਤੀ, ਕਵਿਤਾ ਦੀਆਂ 5 ਲਾਈਨਾਂ ਲਿਖੀਆਂ ਤੇ 3 ਲਾਈਨਾਂ ਹੋਰ ਲਿਖਣੀਆਂ, 8 ਲਾਈਨਾਂ ਦੀ ਕਵਿਤਾ ਹੈ। ਉਹ 3 ਲਾਈਨਾਂ ਉੜ ਨਹੀਂ ਰਹੀਆਂ, ਕਵਿਤਾ ਪੂਰੀ ਨਹੀਂ ਹੋ ਰਹੀ ਤੇ ਆਪ ਕਹਿੰਦੇ ਗੰਗਾ ਨਹਾਉਣ ਗਏ ਤੇ ਰੱਬ ਜੀ ਨੇ ਭਗਤ ਜੀ ਦਾ ਰੂਪ ਧਾਰਨ ਕਰਕੇ ਇਹਨਾਂ ਦੀ ਕਵਿਤਾ ਆ ਕੇ ਪੂਰੀ ਕੀਤੀ ਹੈ। ਕਵਿਤਾ ਪੂਰੀ ਕੀਤੀ, ਭਗਤ ਜੀ ਨੂੰ ਇਸ ਗੱਲ ਤੇ ਥੋੜਾ ਗੁਮਾਨ ਹੋਇਆ। 1192 ਅੰਗ ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਲਿਖਿਆ ਹੈ ਕਿ ਪ੍ਰਮਾਤਮਾ ਨੇ ਆਪ ਇਹਦਾ ਗੁਮਾਨ ਦੂਰ ਕਰਨ ਵਾਸਤੇ ਇਲਹਾਮ ਕਰਵਾਇਆ ਹੈ ਕਿ ਜੈਦੇਵ ਹੰਕਾਰ ਮਤ ਕਰ, ਜਿਹੜੀ ਕਵਿਤਾ ਤੂੰ ਲਿਖਦਾ ਇਹ ਵੀ ਅਸੀਂ ਤੈਨੂੰ ਤੁਰਕੀ ਬਾਣੀ ਭੇਜਦੇ ਹਾਂ। ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ 1192 ਅੰਕ ਉੱਤੇ ਲਿਖਿਆ, ਜੈ ਦੇਵ ਤਿਆਗਿਓ ਅਹੰਮੇਵ। ਜੈਦੇਵ ਜੀ ਨੇ ਫਿਰ ਆਪਣਾ ਹੰਕਾਰ ਤਿਆਗ ਦਿੱਤਾ, ਜੈਦੇਵ ਜੀ ਨੇ ਆਪਣਾ ਹੰਕਾਰ ਤਿਆਗ ਦਿੱਤਾ, ਰੱਬ ਦੇ ਰਸਤੇ ਤੇ ਤੁਰੇ। ਬ੍ਰਾਹਮਣ ਇੱਕ ਦਿਨ ਲੜਦੇ ਲੜਦੇ ਭਗਤ ਜੀ ਨੂੰ ਪਿੰਡੋਂ ਬਾਹਰ ਕੱਢਣ ਵਾਸਤੇ ਯਤਨ ਕਰਦੇ ਨੇ। ਭਗਤ ਜੀ ਨੇ ਆਖਿਆ, ਮੇਰਾ ਘਰ ਤਾਂ ਆ ਨਰਾਇਣ ਨੇ ਹੜੱਪ ਲਿਆ, ਆ ਥੋੜੀ ਜੀ ਆਪਣੇ ਰਹਿਣ ਵਾਸਤੇ ਜਿਹੜੀ ਜਗ੍ਹਾ ਹੁਣ ਲਈ ਹੈ, ਇੱਥੇ ਮੈਨੂੰ ਵਸਣ ਤੋਂ ਤੁਸੀਂ ਕਿਉਂ ਤੰਗ ਕਰਦੇ ਹੋ? ਬ੍ਰਾਹਮਣ ਆਉਂਦੇ ਨੇ, ਨਹੀਂ ਤੈਨੂੰ ਵਸਣ ਨਹੀਂ ਦੇਣਾ। ਤੇ ਭਗਤ ਜੀ ਦੇ ਮੂੰਹੋਂ ਕਿਤੇ ਸੁਭਾਵ ਕੇ ਨਿਕਲ ਗਿਆ, ਕਹਿਣ ਲੱਗੇ ਤੁਸੀਂ ਸਾਰੇ ਡੁੱਬ ਕੇ ਮਰੋਗੇ ਜੇ ਤੁਸੀਂ ਮੈਨੂੰ ਕੱਢੋਗੇ ਨਾ, ਤੁਸੀਂ ਜਿੱਦਾਂ ਮੇਰੇ ਨਾਲ ਈਰਖਾ ਕਰਦੇ ਹੋ ਸਾਰੇ ਤੁਸੀਂ ਡੁੱਬ ਕੇ ਮਰੋਗੇ। ਇੱਕ ਪੰਜਾਬੀ ਦੀ ਕਹਾਵਤ ਹੈ, ਸਾਧੂ ਬੋਲੇ ਸਹਿ ਸੁਭਾਏ, ਸਾਧਕਾ ਬੋਲਿਆ ਬਿਰਥਾ ਨਾ ਜਾਏ। ਕਿਸੇ ਪੂਰੇ ਦੇ ਜਿਹੜੇ ਬਚਨ ਹੁੰਦੇ ਨੇ, ਇੱਕ ਸਾਧ ਬਚਨ ਅਟਲਾਦਾ, ਮਹਾਂਪੁਰਸ਼ਾਂ ਦੇ ਬਚਨ ਅਟਲ ਹੁੰਦੇ ਨੇ। ਭਗਤ ਜੀ ਨੇ ਇੰਨੀ ਗੱਲ ਆਖੀ ਹੈ, पांच सात दिन बीते ने ते गंगा नदी विच हड़ आ गया। गंगा नदी विच हड़ आया, जेड़े विरोधी कहिंदे सन भगत जी नूं कढ़ना चाहुंदे सन, जिस इलाके दे विच उन्हां विरोधियां दे घर सन, ओ गंगा नदी दे हड़ दे दौरान इदां दी ढाल लगी कि उन्हां दे सारे घर ही बर्बाद हो गए, उन्हां दे सारे घर खत्म हो गए, वह आप नदी विच डुब के मर गए। ते भगत जयदेव जी दी शोभा चारे पासे हुई है, भगत जी नूं लोग आके सलामा करदे ने। भगत जी दी किवें जय जयकार हुई है, वह पछमी बंगाल की धरती दे उत्ते अज भी कंदूली नगर विच भगत जी का जिहड़ा जन्म दिन है आए साल मनाया जांदा। वह हिंदू भरा कृष्ण दे भगत जिहड़े ने ओ उन्हां दा जन्मदिन मनाउंदे ने, ते गीत गोबिंद के नाम दे ग्रंथ दे विचों उन्हां दीआं रचनावां दा ओ गायन करदे ने, भजन करदे ने। भगत जयदेव जिन्हां दी बाणी गुरु ग्रंथ साहिब महाराज विच अंकित है, उन्हां दी शोभा किवें फैली है, ओ सारी कहानी ज्ञानी सरूप सिंह कड्याणे दे ढाडी जथे दी जवानो इंज सरवण करो।
होगी सारे जी जयदेव जी दी शोभा होगी सारे जी जयदेव जी दी शोभा होगी सारे जी
गंगा नदी मारे जी जयदेव जी दी शोभा होगी सारे जी भगत तो दुखी गंगा नदी मारे जी जयदेव जी दी शोभा होगी सारे जी
नजारे जी जयदेव जी दी शोभा होगी सारे जी भगती दे होण बखरे नजारे जी जयदेव जी दी शोभा होगी सारे जी
ਜੈ ਜੈਕਾਰੇ ਜੀ ਜੈ ਦੇਵ ਜੀ ਦੀ ਸੋਭਾ ਹੋ ਗਈ ਸਾਰੇ ਜੀ ਖੁਸ਼ੀ ਵਿੱਚ ਛੱਡੇ ਸਾਰਿਆਂ ਜੈਕਾਰੇ ਜੀ ਜੈ ਦੇਵ ਜੀ ਦੀ ਸੋਭਾ ਹੋ ਗਈ ਸਾਰੇ ਜੀ
ਭਗਤ ਕਬੀਰ ਜੀ ਨੇ ਇੱਕ ਪਾਵਨ ਬਚਨ ਕੀਤਾ ਹੈ। ਭਗਤ ਕਬੀਰ ਜੀ ਕਹਿੰਦੇ ਨੇ ਜੈ ਦਿਓ ਨਾਮਾ ਬਿਪ ਸੁਧਾਮਾ ਤਿੰਨ ਕੋ ਕਿਰਪਾ ਭਈ ਹੈ ਅਪਾਰ। ਭਗਤ ਕਬੀਰ ਜੀ ਦਾ ਪਾਵਨ ਬਚਨ ਹੈ। ਭਗਤ ਕਬੀਰ ਸਾਹਿਬ ਜੀ ਨੇ ਭਗਤ ਜੈਦੇਵ ਜੀ ਬਾਬਤ ਅਤੇ ਭਗਤ ਨਾਮਦੇਵ ਜੀ ਦੇ ਬਾਬਤ ਸੁਧਾਮੇ ਦੇ ਬਾਬਤ ਇਹ ਬਚਨ ਕਿਹਾ। ਉਹ ਕਹਿੰਦੇ ਜੈ ਦਿਓ ਨਾਮਾ ਬਿਪ ਸੁਧਾਮਾ ਤਿੰਨ ਕੋ ਕਿਰਪਾ ਭਈ ਹੈ ਅਪਾਰ। ਕਿੱਡੀ ਵੱਡੀ ਕਿਰਪਾ ਹੋਈ ਹੋਵੇਗੀ ਸਤ ਸੰਗਤ ਉਹਨਾਂ ਉੱਤੇ ਜਿਹੜਾ ਐਸੇ ਰੱਬੀ ਪੁਰਸ਼ ਐਸੇ ਪ੍ਰਵਚਨ ਕਰ ਰਹੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸਨਮਾਨੇ ਗਏ ਭਗਤ ਜੈਦੇਵ ਜੀ ਜਿਨ੍ਹਾਂ ਦਾ ਇਤਿਹਾਸ ਆਪ ਸਾਰੀਆਂ ਸੰਗਤਾਂ ਬੜੇ ਪਿਆਰ ਨਾਲ ਬਹਿ ਕੇ ਸਰਵਣ ਕਰ ਰਹੇ ਹੋ। ਉਹਨਾਂ ਦੇ ਇਤਿਹਾਸ ਵਿੱਚ ਬਹੁਤ ਸਾਰੀਆਂ ਕਰਾਮਾਤੀ ਸਾਖੀਆਂ ਵੀ ਲਿਖੀਆਂ ਮਿਲਦੀਆਂ। ਉਹਨਾਂ ਦੇ ਜੀਵਨ ਦੇ ਵਿੱਚ ਇੱਕ ਸਾਖੀ ਇਵੇਂ ਦੀ ਮਿਲਦੀ ਹੈ ਕਿ ਉਹ ਤੁਰੇ ਜਾ ਰਹੇ ਸਨ ਜੰਗਲ ਦੇ ਵਿੱਚ, ਕਿਤੇ ਉਹਨਾਂ ਨੂੰ ਚੋਰ ਡਾਕੂ ਮਿਲ ਪਏ। ਉਹਨਾਂ ਨੇ ਭਗਤ ਜੀ ਨੂੰ ਆਖਿਆ ਵੀ ਸਾਰਾ ਸਮਾਨ ਕੱਢ ਦੇ, ਤੇ ਭਗਤ ਜੀ ਆਖਣ ਲੱਗੇ ਮੇਰੇ ਕੋਲੇ ਤੇ ਜੋ ਕੁਝ ਹੈ ਉਹ ਮੈਂ ਤੁਹਾਨੂੰ ਦੇ ਨਹੀਂ ਸਕਾਂਗਾ, ਜੋ ਮੇਰੇ ਕੋਲ ਹੈ ਉਹ ਮੈਂ ਤੁਹਾਨੂੰ ਦੇ ਨਹੀਂ ਸਕਦਾ। ਮੇਰੇ ਕੋਲ ਏਦਾਂ ਦੇ ਨਾਮ ਦੀ ਧਨ ਦੀ ਦੌਲਤ ਹੈ ਜਿਹੜੀ ਏਦਾਂ ਕਿਸੇ ਨੂੰ ਵੰਡੀ ਨਹੀਂ ਜਾ ਸਕਦੀ, ਕਿਸੇ ਨੂੰ ਨਹੀਂ ਦਿੱਤਾ ਜਾ ਸਕਦਾ ਆਪਣਾ ਖਜ਼ਾਨਾ। ਜਿਹੜਾ ਮੇਰਾ ਧਨ ਹੈ ਉਹ ਤੇ ਚੋਰ ਉਚੱਕਾ ਲਿਜਾ ਹੀ ਨਹੀਂ ਸਕਦਾ, ਉਹ ਤੇ ਜਲ ਨਹੀਂ ਡੁੱਬਿਆ ਭਾਏ ਉਹ ਜਲ ਦੇ ਵਿੱਚ ਡੁੱਬ ਨਹੀਂ ਸਕਦਾ, ਅੱਗ ਉਹਨੂੰ ਸਾੜ ਨਹੀਂ ਸਕਦੀ ਹੈ, ਤੇ ਉਹਨੂੰ ਚੋਰ ਉਚੱਕੇ ਚੁੱਕ ਨਹੀਂ ਸਕਦੇ। ਮੇਰੇ ਕੋਲ ਏਦਾਂ ਦਾ ਖਜ਼ਾਨਾ ਹੈ। ਤੇ ਉਹਨਾਂ ਚੋਰਾਂ ਨੇ ਸਤ ਸੰਗਤ ਭਗਤ ਜੀ ਦੀ ਗੱਲ ਸੁਣਨ ਦੀ ਬਜਾਏ ਭਗਤ ਜੀ ਦੇ ਹੱਥ ਕੱਟ ਦਿੱਤੇ। ਹੱਥ ਕੱਟ ਕੇ ਆਖੇ ਉਹਨਾਂ ਨੂੰ ਖੂਹ ਵਿੱਚ ਸੁੱਟ ਦਿੱਤਾ।
ਤੇ ਭਗਤ ਜੀ ਨੂੰ ਫਿਰ ਉਸ ਇਲਾਕੇ ਦੇ ਬਾਦਸ਼ਾਹ ਨੇ ਕੁਝ ਬੰਦੇ ਭੇਜ ਕੇ ਖੂਹ ਵਿੱਚੋਂ ਕਢਾਇਆ। ਜਦੋਂ ਭਗਤ ਜੀ ਨੂੰ ਬਾਹਰ ਕੱਢਿਆ ਕਿ ਉਹਨਾਂ ਦੇ ਦੁਬਾਰਾ ਹੱਥ ਉਸੇ ਤਰ੍ਹਾਂ ਫਿਰ ਜੁੜੇ ਹੋਏ ਸਨ, ਰਾਜਾ ਨੇ ਪੁੱਛਿਆ ਭਈ ਦੱਸ ਇਹਨਾਂ ਚੋਰਾਂ ਨੂੰ ਕੀ ਸਜਾਵਾਂ ਦੇਵਾਂ, ਤੇ ਭਗਤ ਜੀ ਕਹਿਣ ਲੱਗੇ ਸਜਾਵਾਂ ਨਹੀਂ, ਇਹਨਾਂ ਚੋਰਾਂ ਦੀਆਂ ਸਾਰੀਆਂ ਖਵਾਇਸ਼ਾਂ ਪੂਰੀਆਂ ਕਰ, ਇਹ ਜਿਹੜੇ ਗੱਲ ਤੋਂ ਮਜਬੂਰ ਹੋ ਕੇ ਚੋਰੀ ਕਰਦੇ ਨੇ ਉਹ ਇਹਨਾਂ ਦੀ ਮਜਬੂਰੀ ਦੂਰ ਕਰ, ਇਹਨਾਂ ਨੂੰ ਧਨ ਦੌਲਤ ਇੰਨਾ ਕੁ ਦੇ ਦੇ। ਬਾਅਦ ਵਿੱਚ ਉਹ ਚੋਰ ਉਚੱਕੇ ਸਾਰੇ ਦੇ ਸਾਰੇ ਭਗਤ ਜੈਦੇਵ ਜੀ ਦੇ ਪੁਜਾਰੀ ਬਣ ਗਏ, ਪ੍ਰੀਤਮਾਨ ਬਣ ਗਏ। ਭਗਤ ਜੈਦੇਵ ਜੀ ਨੂੰ ਉੱਚਾ ਰੁਤਬਾ ਕਿਵੇਂ ਨਸੀਬ ਹੋਇਆ, ਉਹਨਾਂ ਦੇ ਜੀਵਨ ਦੇ ਵਿੱਚ ਐਡੀ ਵੱਡੀ ਤਬਦੀਲੀ ਕਿਵੇਂ ਆਈ, ਉਹਨਾਂ ਦੇ ਮਾਂ ਬਾਪ ਦੇ ਚੜ੍ਹਾਈ ਹੋ ਜਾਣ ਤੋਂ ਬਾਅਦ ਵਿੱਚ ਜੀਵਨ ਵਿੱਚ ਕਿਵੇਂ ਬਰਾਗ ਪੈਦਾ ਹੋਇਆ, ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੱਕ ਕਿਵੇਂ ਅੰਕਿਤ ਹੋਈ, ਸਤਿਗੁਰੂ ਨਾਨਕ ਦੇਵ ਮਹਾਰਾਜ ਦੀਆਂ ਨਜ਼ਰਾਂ ਵਿੱਚੋਂ ਕਿਵੇਂ ਪ੍ਰਵਾਨ ਚੜ੍ਹੇ, ਇਹ ਸਾਰੀ ਕਹਾਣੀ ਆਪ ਜੀ ਨੇ ਢਾਡੀ ਜਥੇ ਦੀ ਜਵਾਨੋਂ ਬੜੇ ਪਿਆਰ ਨਾਲ ਬਹਿ ਕੇ ਸਰਵਣ ਕੀਤੀ ਹੈ। ਅੱਜ ਆਪ ਜੀ ਦਾ ਮੈਂ ਦਿਲੋਂ ਧੰਨਵਾਦੀ ਹਾਂ। ਅੱਗੇ ਤਕਰੀਬਨ 3-4 ਮਿੰਟ ਹਰ ਰੋਜ਼ ਅਸੀਂ ਸੁਖਮਣੀ ਸਾਹਿਬ ਵਾਲੇ ਬਾਬਾ ਜੀ ਦੇ ਕੋਲੋਂ ਲੈ ਜਾਈਦੇ ਹੈ, ਤੇ ਅੱਜ 2 ਮਿੰਟ ਮੈਂ ਆਪ ਇਹਨਾਂ ਵਾਸਤੇ ਛੱਡਣਾ ਚਾਹੁੰਦਾ। ਸੋ ਸਾਰੀ ਸੰਗਤ ਨੇ ਪਿਆਰ ਨਾਲ ਸੁਣਿਆ, ਸਭ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਬੇਅੰਤ ਭੁੱਲਾਂ ਦੀ ਮੈਂ ਖਿਮਾ ਚਾਹੁੰਦਾ ਹੋਇਆ ਆਪ ਜੀ ਦੀ ਸੇਵਾ 'ਚ ਫਤਿਹ ਅਰਜ਼ ਕਰਦਾ। ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿ